कुछ तेरी शरण मेरे दीन दयाला सुख सागर मेरे गुरु गोपाला कर कृपा नानक गुण गावै राखो शर्म असाड़ी जीओ तेरे कमन कमन गुण कह कह गावा तू साहिब गुणी निधाना तुमरी महिमा बरन न सकौं तू ठाकुर ऊच भगवाना तेरे गुण बहुते मैं एक न जनया मैं मूर्ख किश दीजै प्रणवत नानक सुन मेरे साहिबा डूबदा पत्थर लीजा बल प्रीतम साहेब श्री गुरु हरकृष्ण साहब पातशाह जिन्ना दे संबंध विच रोजाना अरदास विच सुनदे हां श्री हरकृष्ण ते आई है जिस डिठा सब दुख जाए पातशाह दे पावन स्थान ते हाजर होए हो जुगो जुग टल श्री गुरु ग्रंथ साहिब पातशाह दी बाणी दा पावन बचन आपने सरवन कीता है। ओख तुखार न व्यापई कंठ मिलिया हर नाह ना हुंदा खसम मालक जिन्ना दे कंठ नाल मालक परमात्मा मिलिया है उहदे महीने विच उहनां नूं मन दी कठोरता नहीं व्यापती तुखार हुंदा है कोरा तुखार बहुअर्थक शब्द है इसका अर्थ ऊठ भी है पर इत्थे हुण ऊठ नहीं हो सकदा कक्कर कोरा बर्फ मन दी कठोरता बचन ध्यान विच लेना कोई भी चीज बनन वास्ते उसकी मूल धातु का मुड़ना ढलना यह बड़ा जरूरी है। मसलन मिट्टी दियां जिन्नियां चीजां बनियां ने जे मिट्टी मुड़दी ना ढलदी ना गोई ना जा सकदी कुछ भी ना बनदा इतां बनदा है कि वो ढल जांदी है कुम्हार गोल लैंदा है ढा लैंदा है फिर उस विचों भावें घड़े बनावे ते भावें इटां बनावे लोहे दी जिन्नी मशीनरी अज तक बनी है पहले लोहा पट्टियां विच गालिया गया ढालिया गया ढलदा है ते तां अगों उसके पुरजे बनते ने कुछ बनता गोल्ड दे सोने दे जिन्ने गहने बने ने सोना पहले ढलदा तां गहने तैयार होंदे ने हुण जे ढले ही ना ते तैयार नहीं होना फिर टुट जाएगा जिहड़ी चीज कठोर है मुड़दी नहीं वह टुट जांदी है। सिख बनन वास्ते गुरमुख बनन वास्ते भगत बनन वास्ते पूर्ण पुरख बनन वास्ते खालसा बनन लई गुरु ते तैयार बैठा गुरु दा पहारा अठे पहर चलदा रहिंदा जत पहारा तीरज सुनियार अहरन मत वेद अथियार मत होवे अहरन ते ज्ञान दे अथौड़े वजन अहरन मत वेद अथियार पौ खला तौकनी हवा देन वास्ते पौ रब दा यादव पौ खला अगन तप ताओ ਸੇਵਾ ਨਾਲ ਕਠਨ ਕਾਲ ਘੱਲ ਨਹੀਂ ਇਹ ਤਪ ਹੈ ਗੁਰਮਤ ਦਾ। ਧੋਣੀਆਂ ਤਪਾਉਣੀਆਂ ਤਪ ਨਹੀਂ, ਤਪ ਹੈ ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਦੀ ਸੇਵਾ ਤਪਾਂ ਵਿੱਚੋਂ ਸ੍ਰੇਸ਼ਟ ਤਪ ਹੈ, ਸਭ ਤੋਂ ਉੱਤਮ ਤਪ। ਤਪ ਤਾਉ ਕੀ ਹੈ, ਹੁਣ ਤਾਪ ਦੇਣਾ ਤਾਂ ਢਲੇਗਾ ਉਹ ਸੇਵਾ। ਘੜੀ ਹੈ ਸ਼ਬਦ ਸੱਚੀ ਟਕਸਾਲ, ਸ਼ਬਦ ਅਰਥ ਕੀ ਹੈ, ਜੀਵਨ ਧਰਮ ਤੇ ਘੜਿਆ ਜਾਣਾ ਮਨ ਰਾਹੀਂ। ਮਨ ਘੜਨਾ ਹੈ, ਕਿਵੇਂ ਘੜਨਾ ਸੱਚੀ ਟਕਸਾਲ ਵਿੱਚ। ਹੁਣ ਇੱਥੇ ਕਿਹਾ ਇਹ ਤਾਂ ਖੜਿਆ ਜਾਏਗਾ, ਭਾਂਡਾ ਪਾਓ ਅੰਮ੍ਰਿਤ ਤੇ ਤਟਾਲ, ਘੜੀਏ ਸ਼ਬਦ ਸੱਚੀ ਟਕਸਾਲ। ਮਨਮੁਖ ਬੰਦਾ ਟੁੱਟ ਤੇ ਜਾਂਦਾ ਲੇਕਿਨ ਢਲਦਾ ਨਹੀਂ, ਮੁੜਦਾ ਨਹੀਂ, ਇਸੇ ਲਈ ਕੁਛ ਪ੍ਰਾਪਤ ਵੀ ਨਹੀਂ ਹੁੰਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ, ਮਾਰੂ ਰਾਗ ਵਿੱਚੋਂ ਬੜੇ ਧਿਆਨ ਨਾਲ ਪੜ੍ਹਨਾ, ਮੈਂ ਆਪ ਨੂੰ ਸੁਣਾਉਂਦਾ ਹਾਂ। ਕਹਿੰਦੇ ਨੇ ਮਨਮੁਖ ਬੰਦਾ ਕੋਲ ਬੈਠਾ ਹੁੰਦਾ, ਦਾਤ ਕੋਲ ਹੁੰਦੀ ਹੈ, ਭੋਜਨ ਕੋਲ ਹੁੰਦਾ, ਪਰ ਉਹ ਛਕ ਨਹੀਂ ਸਕਦਾ। ਗੁਰੂ ਕੋਲ ਹੁੰਦਾ, ਉਹ ਸਿੱਖਿਆ ਨਹੀਂ ਲੈ ਸਕਦਾ। ਪ੍ਰਮਾਣ ਦਿੱਤੇ ਨੇ, ਬੜਾ ਸਾਫ ਜਲ ਹੈ ਸਰੋਵਰ ਦਾ, ਪਰ ਜਾਲਾ ਪੈ ਗਿਆ। ਪ੍ਰਕਿਰਤੀ ਹੈ ਪਾਣੀ ਦੀ ਐਸੀ, ਜਾਲਾ ਪੈ ਜਾਂਦਾ, ਕੱਢਣਾ ਪੈਂਦਾ ਸਰੋਵਰਾਂ ਚੋਂ। ਜਾਲਾ ਵੀ ਉੱਥੇ ਹੈ ਤੇ ਕਵਲ ਫੁੱਲ ਵੀ ਉੱਥੇ ਹੈ, ਦੋਵੇਂ। ਖੁਸ਼ਕੀ ਤੇ ਜਾਲਾ ਕਦੀ ਨਹੀਂ ਪੈਂਦਾ, ਪਾਣੀ ਵਿੱਚ ਹੀ ਪੈਂਦਾ। ਤੇ ਖੁਸ਼ਕੀ ਤੇ ਕਵਲ ਫੁੱਲ ਵੀ ਨਹੀਂ ਹੁੰਦੇ, ਉਹ ਵੀ ਪਾਣੀ ਵਿੱਚ ਹੀ ਹੁੰਦੇ ਨੇ। ਕਵਲ ਫੁੱਲ ਵੀ ਪਾਣੀ ਚ ਹੈ, ਜਾਲਾ ਵੀ ਨੇੜੇ ਹੈ ਤੇ ਡੱਡੂ ਵੀ ਉੱਥੇ ਹੀ ਰਹਿੰਦਾ, ਕੋਲ ਪਾਣੀ ਦੇ ਵਿੱਚ। ਲੇਕਿਨ ਵੇਖਣਾ ਡੱਡੂ ਜਾਲਾ ਹੀ ਖਾਂਦਾ ਰਹਿੰਦਾ, ਕਵਲ ਦੀ ਸੁਗੰਧ ਹੀ ਨਹੀਂ ਲੈ ਸਕਦਾ। ਲੇਕਿਨ ਭਵਰਾ ਬਾਹਰੋਂ ਆਉਂਦਾ, ਦੂਰੋਂ ਉੱਡ ਕੇ ਆਉਂਦਾ, ਉਹ ਜਾਲੇ ਵੱਲ ਵੇਖਦਾ ਵੀ ਨਹੀਂ, ਸਿੱਧਾ ਹੀ ਆ ਕੇ ਕਵਲ ਫੁੱਲ ਤੇ ਬੈਠਦਾ, ਸੁਗੰਧੀ ਲੈਂਦਾ, ਉੱਡ ਜਾਂਦਾ। ਇਹੋ ਹਾਲਤ ਹੈ। ਕੁਛ ਤੇ ਐਸੇ ਨੇ ਕਿ ਗੁਰੂ ਦੇ ਕੋਲ ਬੈਠੇ ਵੀ ਜਾਲਾ ਹੀ ਖਾਂਦੇ ਰਹਿੰਦੇ, ਕੁਛ ਐਸੇ ਨੇ ਦੂਰੋਂ ਆਉਣਗੇ, ਭਾਵੇਂ ਪੈਦਲ ਤੁਰ ਕੇ ਆਉਣ, ਕਾਰ ਤੇ ਚੜ ਕੇ ਆਉਣ, ਕਿਸੇ ਹੋਰ ਢੰਗ ਨਾਲ ਆਉਣ, ਗੁਰੂ ਦੀ ਸੁਗੰਧੀ ਲੈਣਗੇ, ਚਲੇ ਜਾਣਗੇ। ਸਤਿਗੁਰੂ ਕਹਿੰਦੇ ਨੇ ਬਿਮਲ ਮਜ਼ਾਰ ਬਸਸ ਨਿਰਮਲ ਜਲ, ਪਦਮਨ ਪਦਮਨ ਕਵਲ ਫੁੱਲ, ਜਾਵਲ ਜਾਲਾ ਰਿਹਾ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ। ਜਲ ਦੇ ਰਸ ਦੀ ਸੰਗਤ ਹੈ, ਤਾਂ ਹੀ ਜਾਲਾ ਤੇ ਤਾਂ ਹੀ ਕਵਲ ਹੈ। ਪਦਮਨ ਜਾਵਲ ਜਲ ਰਸ ਸੰਗਤ, ਸੰਗ ਦੋਖ ਨਹੀਂ ਰੇ, ਉਹਨਾਂ ਨੂੰ ਕੋਈ ਸੰਗ ਦੋਸ਼ ਨਹੀਂ। ਦਾਦਰੇ ਤੂੰ ਕਬਹ ਨਾ ਜਾਣ ਸਰੇ, ਪਰ ਪਾਣੀ ਦੇ ਡੱਡੂ ਤੂੰ ਸਮਝ ਹੀ ਨਹੀਂ ਸਕਦਾ। ਇਹ ਮਨ ਹੈ ਪਾਣੀ ਦਾ ਡੱਡੂ, ਨਹੀਂ ਸਮਝਦਾ। ਭੁੱਖ ਸਿਵਾਲ, ਸਿਵਾਲ ਕਹਿੰਦੇ ਨੇ ਜਾਲੇ ਨੂੰ, ਜਾਲਾ ਖਾਨਾ। ਭੁੱਖ ਸਿਵਾਲ ਬਸਸ ਨਿਰਮਲ ਜਲ, ਪਵਿੱਤਰ ਜਲ ਵਿੱਚ ਰਹਿਣਾ ਔਰ ਜਾਲਾ ਖਾਨਾ। ਅੰਮ੍ਰਿਤ ਨਾ ਲਖ ਸਰੇ, ਤੈਨੂੰ ਅੰਮ੍ਰਿਤ ਦੀ ਸੋਝੀ ਕੋਈ ਨਹੀਂ। ਜਿਸ ਧਰਤੀ ਤੇ ਗੁਰੂ ਹੋਏ, ਅੰਮ੍ਰਿਤ ਵੰਡਿਆ, ਉਹਨਾਂ ਨੇ ਇਸ ਬੂਟੇ ਨੂੰ ਪੁੱਤਰਾਂ ਦਾ ਖੂਨ ਪਾ ਕੇ ਸਿੰਜਿਆ। ਹੱਦ ਹੋ ਗਈ ਉਸੇ ਇਲਾਕੇ ਵਿੱਚ ਜ਼ਿਆਦਾ ਸ਼ਰਾਬ ਦੀ ਵਿਕਰੀ ਹੋਵੇ, ਹੈ ਤੇ ਲੱਜਿਆ ਵਾਲੀ ਗੱਲ ਹੈ। ਗੁਰੂ ਕੋਲ ਹੈ ਸੁਰ ਨਰ ਮੁਨ, ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੇਨੀ, ਸੱਚਾ ਮਨ ਵਸਾਇਆ। ਜਿਸ ਧਰਤੀ ਤੇ ਬਾਣੀ ਦੇ ਝਰਨੇ ਚੱਲਦੇ ਹੋਣ, ਉੱਥੇ ਹੀ ਜ਼ਹਿਰ ਪੀਵੇਂ। ਦਾਦਰ ਤੂੰ ਕਬਹ ਨਾ ਜਾਣ ਸਿਰੇ, ਭਗਤ ਸਿਵਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖ ਸਰੇ, ਬਸ ਜਲ ਨਿਤ। ਕਹਿੰਦੇ ਨੇ ਜਲ ਵਿੱਚ ਡੱਡੂ ਤੇ ਨਿਤ ਰਹਿੰਦਾ, ਭਵਰਾ ਨਿਤ ਨਹੀਂ ਰਹਿੰਦਾ। ਉਹ ਤੇ ਖੁਸ਼ਕੀ ਦਾ ਪੰਖੇਰੂ ਹੈ। ਬਸ ਜਲ ਨਿਤ ਨ ਬਸ ਅਲੀਅਲ, ਅਲੀਅਲ ਕਹਿੰਦੇ ਨੇ ਭੋਰੇ ਨੂੰ। ਮੇਰ ਚੱਚਾ ਗੁਣ ਰੇ, ਮੇਰ ਹੁੰਦਾ ਉਤਲੀ ਚੋਟੀ, ਚੋਟੀ ਤੇ ਬੈਠਦਾ ਰਸ ਚੂਸਦਾ। ਚੰਦ ਕੁਮੁੰਦਨੀ ਦੂਰੋਂ ਨਿਵ ਸਸ ਅਨੁਭਵ ਕਾਰਨ ਰੇ, ਮੈਂ ਆਪਣੂੰ ਬੇਨਤੀ ਕਰਾਂ। ਦੂਰ ਨੇੜੇ ਦੀ ਗੱਲ ਨਹੀਂ, ਗੱਲ ਦਿਲ ਦੀ ਪਿਆਰ ਦੀ ਹੈ। ਇੱਕ ਪੰਕਤੀ ਯਾਦ ਆਈ ਸ਼ਬਦ ਗੁਰੂ ਵਿੱਚੋਂ ਕਿ ਸਰਵਰ ਕਮਲ ਕਿਰਨੇ ਆਕਾਸ਼ੀ ਬਿਕਸੈ ਭਾਏ ਸੁਭਾਏ। ਤੁਹਾਡੇ ਘਰ ਕਿੰਨੇ ਕੁ ਦੂਰ ਹੋਣਗੇ ਜਿੱਥੋਂ ਚੱਲ ਕੇ ਆਏ? ਉਹ ਕੁਛ ਮੀਲਾਂ ਤੇ ਹੋਣਗੇ, ਲੇਕਿਨ ਸੂਰਜ ਕਿੰਨੀ ਦੂਰ ਹੈ? 9 ਕਰੋੜ ਮੀਲ ਦੂਰ। ਹੱਦ ਹੋ ਗਈ ਕਹਿੰਦੇ ਆ, ਦੂਰ ਦੀਆਂ ਰਿਸ਼ਤੇਦਾਰੀਆਂ ਨਹੀਂ ਨਿਭਦੀਆਂ, ਦੂਰ ਦੀ ਮਿੱਤਰਤਾ ਨਹੀਂ ਨਿਭਦੀ। 9 ਕਰੋੜ ਮੀਲ ਦੀ ਵੀ ਮਿੱਤਰਤਾ ਨਿਭ ਰਹੀ ਹੈ, ਔਰ ਚਿਰਾਂ ਤੋਂ। ਮਿੱਤਰਤਾ ਹੈ ਕਵਲ ਦੇ ਤੇ ਸੂਰਜ ਦੀ। ਸੂਰਜ ਚੜ੍ਹਦਾ ਕਵਲ ਖਿੜਦਾ, ਸੂਰਜ ਅਸਤ ਹੁੰਦਾ ਕਵਲ ਬੰਦ ਹੋ ਜਾਂਦਾ। 9 ਕਰੋੜ ਮੀਲ ਦੀ ਦੂਰੀ ਕੋਈ ਦੂਰੀ ਨਹੀਂ। ਸਰਵਰ ਕਮਲ ਕਿਰਨੇ ਆਕਾਸ਼ੀ ਬਿਗਸੈ ਪਾਏ ਸਵਾਈ। ਪ੍ਰੇਮ ਨਾਲ, ਸੁੰਦਰ ਪ੍ਰੇਮ ਨਾਲ ਨਿਹੋ ਕਵਲ ਜਲ ਜਾਣੀਐ ਖਿੜ ਮੂੰਹ ਵਖਾਲਾ। ਉਹ ਖਿੜ ਜਾਂਦਾ, ਉਹਦਾ ਪਿਆਰਾ ਛੁਪ ਜਾਂਦਾ, ਉਹ ਵੀ ਮੁਰਝਾ ਜਾਂਦਾ, ਬੰਦ ਹੋ ਜਾਂਦਾ। ਕਹਿੰਦੇ ਨੇ ਸੂਰਜ ਖਿੜਦਾ, ਸੂਰਜ ਚੜ੍ਹਦਾ ਤੇ ਕਵਲ ਖਿੜਦਾ, ਚੰਦਰਮਾ ਚੜ੍ਹਦਾ ਤੇ ਕਮੀਆਂ ਖਿੜਦੀਆਂ ਨੇ। ਉਹਨਾਂ ਦਾ ਪਿਆਰ ਚੰਦਰਮਾ ਨਾਲ ਹੈ। ਚਕੋਰ ਪੁੱਠਿਆ ਲਟਕਿਆ ਰਹਿੰਦਾ ਸਾਰੀ ਰਾਤ, ਸੋ ਚੰਦਰਮਾ ਵੱਲ ਵੇਖਦਾ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਇੱਕ ਤਾਰ ਪਿਆਰੇ ਦੇ ਦੀਦਾਰ ਕਰਦਾ। ਚੰਦ ਕੁਮੰਦਨੀ ਦੂਰੋਂ ਨਿਵਸਸ ਅਨੁਭਵ ਕਾਰਨ ਰੇ, ਉਹਨੂੰ ਅਨੁਭਵ ਹੈ, ਗਿਆਨ ਹੈ। ਦੂਰੀ ਦੀ ਗੱਲ ਨਹੀਂ, ਗੱਲ ਹੈ ਦਿਲੀ ਪਿਆਰ ਦੀ, ਗੱਲ ਹੈ ਸੋਝੀ ਦੀ, ਆਤਮ ਗਿਆਨ ਦੀ। ਫਿਰ ਦੂਰੀ ਕੋਈ ਨਹੀਂ, ਫਿਰ ਮਨ ਢਲਦਾ। ਹੋਰ ਅੱਗੇ ਕਿਹਾ ਕਿ ਅੰਮ੍ਰਿਤ ਖੰਡ ਦੂਧ ਮਤ ਸੰਚਸ ਤੂੰ ਬਣ ਚਾਤਰ ਰੇ, ਬਣਦਰ ਤੇ ਪਾਣੀ। ਜਿਵੇਂ ਬਿਖੈ ਬਣ ਫੀਕਾ, ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਬਣ ਜੰਗਲ ਵੀ ਹੁੰਦਾ ਜੇ, ਪਰ ਇੱਥੇ ਜਿੱਥੇ ਕਹਿ ਦਿੱਤਾ ਨਾ ਬਿਖੈ ਬਣ ਵਿਸ਼ਿਆਂ ਵਿਕਾਰਾਂ ਦਾ ਜਲ ਫਿੱਕਾ, ਹੇ ਸਖੀ ਤਿਆਗ ਦੇ ਅਰਥ ਹੈ ਪਾਣੀ। ਬਿਖੈ ਬਣ ਫੀਕਾ, ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਨਾਮ ਮਹਾਰਸ ਪੀ, ਕਹਿੰਦੇ ਨੇ ਅੰਮ੍ਰਿਤ ਖੰਡ ਦੂਧ ਮਤ ਸੰਚਸ ਤੂੰ ਬਣ ਚਾਤਰ ਰੇ, ਬਣ ਦੇ ਚਤਰ ਪਾਣੀ ਦੇ ਚਤਰ ਡੱਡੂ। ਦੁੱਧ ਵਿੱਚ ਰੱਬ ਨੇ ਕੀ ਪਾਇਆ? ਅੰਮ੍ਰਿਤ ਵਰਗੀ ਮਿਠਾਸ, ਖੰਡ ਵਰਗੀ ਮਿਠਾਸ, ਸ਼ਹਿਦ ਵਰਗੀ ਮਿਠਾਸ। ਲੇਕਿਨ ਦੁੱਧ ਦੇ ਸਰੋਤ ਕੋਲ ਤੈਨੂੰ ਲਾ ਦਈਏ। ਵੇਖੋ ਭਾਗਾਂ ਦੀ ਗੱਲ, ਦੂਰੀ ਦੀ ਗੱਲ ਨਹੀਂ। ਗਾਂ ਮੱਝ ਜਿੱਥੋਂ 10-20 ਕਿਲੋ ਤੁਸੀਂ ਦੁੱਧ ਚੋ ਸਕਦੇ ਹੋ, ਉਸੇ ਸਥਾਨ ਨਾਲ ਲੱਗਾ ਹੋਇਆ ਚਿੱਚੜ, ਪਾਗਾਂ ਦੀ ਗੱਲ ਹੈ, ਉੱਥੋਂ ਵੀ ਖੂਨ ਹੀ ਪੀਂਦਾ, ਉਹਨੂੰ ਦੁੱਧ ਨਸੀਬ ਨਹੀਂ। ਉਹਨੂੰ ਇਹ ਹੀ ਪਤਾ ਨਹੀਂ ਇੱਥੇ ਦੁੱਧ ਵੀ ਹੈ। ਇਸੇ ਤਰ੍ਹਾਂ ਗੁਰੂ ਦੇ ਕੋਲ ਰਹਿੰਦਾ ਹੋਇਆ ਮਨਮੁਖ ਚਿੱਚੜ, ਉਹ ਵੀ ਲੋਕਾਂ ਦਾ ਖੂਨ ਤੇ ਪੀਂਦਾ, ਗੁਰੂ ਦੇ ਕੋਲੋਂ ਅੰਮ੍ਰਿਤ ਨਹੀਂ ਪੀ ਸਕਦਾ, ਅੰਮ੍ਰਿਤ ਨਹੀਂ ਛਕ ਸਕਦਾ। ਕਹਿੰਦੇ ਨੇ ਚਤਰ ਡੱਡੂ ਤੇਰਾ ਚਿੱਚੜ ਵਰਗਾ ਹਾਲ ਹੈ, ਤੇਰਾ ਹਾਲ ਹੈ। ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾ ਸੁਣੈ, ਆਪਣਾ ਆਪ ਤੂੰ ਕਬ ਹੋਣਾ ਛੋੜ ਸਪਿਸਨ ਪ੍ਰੀਤ ਜਿਉਂ ਰੇ, ਇੱਕ ਪਖੰਡੀ ਨਾਮ ਨਾ ਰਾਚੈ ਇੱਕ ਹਰ ਹਰ ਚਰਨੀ ਰੇ। ਇੱਕ ਤੇ ਪਖੰਡੀ ਕਠੋਰ ਨੇ, ਨਾਮ ਵਿੱਚ ਨਹੀਂ ਰਚਦੇ, ਪਰ ਇੱਕ ਭਾਗਾਂ ਵਾਲੇ ਰੱਬ ਦੀ ਚਰਨੀ ਲੱਗਦੇ ਨੇ। ਹੁਣ ਅਸੀਂ ਇਸ ਵਿਚਾਰ ਵੱਲ ਧਿਆਨ ਦੇਣਾ ਕਿ ਬੰਦਾ ਮਨ ਦਾ ਹੋਵੇ ਕਠੋਰ, ਉੱਥੇ ਬਨਾਰਸ ਵੀ ਮਰ ਜਾਏ ਤੇ ਨਰਕ ਤੋਂ ਬਚੇਗਾ ਨਹੀਂ। ਕਬੀਰ ਸਾਹਿਬ ਨੇ ਬੜਾ ਸਪਸ਼ਟ ਕਿਹਾ, ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਚਿਆ ਜਾਈ। ਮਨ ਨਰਮ ਕਿਵੇਂ ਹੋਵੇ? ਵਾਰ ਵਾਰ ਬੰਦਗੀ ਤਾਂ ਕਰਦੇ ਹਾਂ, ਸਿਮਰਨ ਤਾਂ ਕਰਦੇ ਹਾਂ, ਸੇਵਾ ਤਾਂ ਕਰਦੇ ਹਾਂ, ਇਹ ਪੱਥਰ ਢਲ ਜਾਏ। ਇਹਨੂੰ ਪੱਥਰ ਕਿਹਾ। ਨਾਮੇ ਕੇ ਸਵਾਮੀ ਲਾਹੇ ਲੈ ਝਗੜਾ, ਰਾਮ ਰਸਾਇਣ ਪੀਓ ਰੇ ਦਗਰਾ। ਦਗਰਾ ਕਹਿੰਦੇ ਨੇ ਪੱਥਰ ਨੂੰ। ਉਹ ਪੱਥਰ ਮਨ ਪਰਮਾਤਮਾ ਦਾ ਨਾਮ ਰਸ ਪੀ। ਇੱਕ ਬਚਨ ਮੈਨੂੰ ਯਾਦ ਆਇਆ ਕਿ ਜੇ ਧਰਮੀ ਬਣਨਾ ਨਾ, ਕਹਿੰਦੇ ਨੇ ਉਪਜੈ ਧਰਮ ਵਾਕ ਕਰ ਸਤ ਅਤ। ਅਤ ਦਾ ਸਤ ਭਾਵ, ਅਸਲ ਸਤ ਬੰਦਾ ਬੋਲੇ ਤੇ ਧਰਮ ਪੈਦਾ ਹੁੰਦਾ। ਇਸੇ ਲਈ ਕਿਹਾ ਪਰਮਾਤਮਾ ਹੈ ਸਤ, ਸਚਿਆਰ ਹੋਵੇਗਾ ਤੇ ਧਰਮ ਪ੍ਰਾਪਤ ਹੋਵੇਗਾ। ਧਰਮੀ ਬੰਦਾ ਸਚਿਆਰ ਹੋਵੇ। ਫਿਰ ਕਿਹਾ ਦਇਆ ਦਾਨ ਤੇ ਧਰਮ ਵਧੈ ਨਿਤ, ਦਿਆਲੂ ਸੁਭਾਵ ਨਾਲ ਹੱਥੋਂ ਦੇ ਕੇ ਭਲਾ ਮਨਾਵੇ ਧਰਮ ਵਧਦਾ। ਉਪਜੈ ਧਰਮ ਖਿਮਾ ਕੇ ਸੰਗਾ, ਹਾਂ ਉਪਜੈ ਧਰਮ ਦਇਆ ਕੇ ਸੰਗਾ। ਧਰਮ ਜਿਹੜਾ ਹੈ ਇਸਤਿਤ ਧਰਮ ਦਇਆ ਕੈ ਸੰਗਾ, ਧਰਮ ਕ੍ਰੋਧ ਕਰ ਹੋਤ ਵਿਵੰਗਾ। ਧਰਮ ਖੜਾ ਹੁੰਦਾ ਦਇਆ ਦੇ ਆਸਰੇ, ਧਰਮ ਟਿਕਦਾ ਹੈ ਖਿਮਾ ਦੇ ਆਸਰੇ, ਔਰ ਮੁੱਕਦਾ ਕ੍ਰੋਧ ਨਾਲ। ਕ੍ਰੋਧੀ ਬੰਦਾ ਕਠੋਰ ਹੁੰਦਾ, ਧਰਮੀ ਨਹੀਂ ਹੋ ਸਕਦਾ। ਜਿਹੜੇ ਬੰਦੇ ਦੂਸਰਿਆਂ ਦੇ ਖੂਨ ਦੇ ਪਿਆਸੇ ਨੇ, ਦੂਸਰੇ ਦਾ ਹਰ ਤਰ੍ਹਾਂ ਨੁਕਸਾਨ ਕਰਕੇ ਖੁਸ਼ ਨੇ, ਉਹਨਾਂ ਦੇ ਅੰਦਰ ਦਿਲ ਨਹੀਂ ਪੱਥਰ ਆ, ਹੁਣ ਇਹ ਢਲਦੇ ਨਹੀਂ। ਅਨਕ ਯਤਨ ਕਰ ਆਤਮ ਨਹੀਂ ਦਰਬਾ। ਵਿਚਾਰ ਨੂੰ ਬੜੇ ਧਿਆਨ ਨਾਲ, ਇਕਾਗਰਤਾ ਨਾਲ ਅਸੀਂ ਵਿਚਾਰਨਾ, ਸਮਝਣਾ। ਨਿਤਨੇਮ ਕਰ ਲਿਆ ਪਰ ਮਨ ਦੀ ਕਠੋਰਤਾ ਨਹੀਂ ਮੁੱਕੀ। ਘੰਟਿਆਂ ਬੱਧੀ ਵਾਹਿਗੁਰੂ ਵਾਹਿਗੁਰੂ ਸਿਮਰਨ ਕਰ ਲਿਆ ਪਰ ਮਨ ਦੀ ਕਠੋਰਤਾ ਨਹੀਂ ਮੁੱਕੀ। ਜ਼ਿੰਦਗੀ ਭਰ ਗੁਰਦੁਆਰੇ ਆ ਗਏ ਪਰ ਮਨ ਦੀ ਕਠੋਰਤਾ ਨਹੀਂ ਮੁੱਕੀ। ਦਾਨ ਪੁੰਨ ਵੀ ਕਰ ਲਿਆ ਪਰ ਮਨ ਦੀ ਕਠੋਰਤਾ ਨਹੀਂ ਮੁੱਕੀ। ਸਾਹਿਬ ਕਹਿੰਦੇ ਨੇ ਕਰਨ ਵਾਲਾ ਤੇ ਕੰਮ ਕੀਤਾ ਹੀ ਨਹੀਂ। ਹੁਣ ਪੰਕਤੀ ਸਰਵਣ ਕਰੋ, ਅਨਕ ਯਤਨ ਕਰ, ਅਨੇਕਾਂ ਯਤਨਾਂ ਕਰਨ ਕਰਕੇ। ਅਨਕ ਯਤਨ ਕਰ ਆਤਮ ਨਹੀਂ ਦਰਬੈ, ਮਨ ਨਹੀਂ ਦਰਬਦਾ, ਮਨ ਨਹੀਂ ਢਲਦਾ। ਹਰ ਦਰਗਾਹ ਕਉ ਕੈਸੈ ਗਵੈ, ਰੱਬ ਦੀ ਦਰਗਾਹ ਵਿੱਚ ਪਹੁੰਚ ਕਿਵੇਂ ਹੋਵੇ? ਕਠੋਰਤਾ ਹੋਵੇ ਤੇ ਕੀ ਹੁੰਦਾ? ਪਾਣੀ ਦੇ ਤਿੰਨ ਰੂਪ ਨੇ, ਕਿਹੜੇ ਕਿਹੜੇ? ਇੱਕ ਤੇ ਤਰਲ ਜਿਹੜਾ ਨਿਤ ਵਰਤਦੇ ਹਾਂ, ਇੱਕ ਆਈਸ ਹੈ ਉਹ ਵੀ ਪਾਣੀ। ਬਰਫ਼ ਵੀ ਪਾਣੀ ਹੈ, ਇਹ ਤਰਲ ਵੀ ਪਾਣੀ, ਪਾਣੀ ਦਾ ਹੋਰ ਰੂਪ ਹੈ ਭਾਫ਼। ਜੇ ਠੰਡ ਜ਼ਿਆਦਾ ਲੱਗ ਗਈ ਤੇ ਬਣ ਗਈ ਆਈਸ, ਬਰਫ਼ ਹੋ ਗਿਆ। ਜੇ ਸੇਕ ਜ਼ਿਆਦਾ ਲੱਗ ਗਿਆ ਤੇ ਉੱਡ ਗਿਆ, ਬਣ ਗਿਆ ਭਾਫ਼। ਮਨ ਦੀਆਂ ਵੀ ਇਹ ਤਿੰਨ ਹਾਲਤਾਂ ਨੇ। ਮਨ ਕਠੋਰ ਵੀ ਹੋ ਜਾਂਦਾ ਹੈ, ਫਿਰ ਆਪ ਵੀ ਟੁੱਟਦਾ ਤੇ ਦੂਸਰਿਆਂ ਨੂੰ ਵੀ ਤੋੜਦਾ। ਕਠੋਰ ਚੀਜ਼ਾਂ ਟਕਰਾਉਣਗੀਆਂ, ਕੀ ਹੋਵੇਗਾ? ਟੁੱਟਣਗੀਆਂ। ਜਦੋਂ ਮਨ ਟਕਰਾਉਂਦਾ, ਕਠੋਰ ਹੈ ਤੇ ਦੂਸਰੇ ਨੂੰ ਵੀ ਤੋੜਦਾ, ਹੁਣ ਬਰਫ਼ ਕਿਸੇ ਨੂੰ ਵੀ ਜੇ ਤੋੜੇਗੀ ਆਪ ਵੀ ਟੁੱਟੇਗੀ, ਆਪ ਵੀ ਟੁੱਟਦਾ। ਹਾਂ ਜੇ ਤਰਲ ਹੋ ਜਾਏ ਬਰਫ਼ ਤੋਂ ਫੇਰ ਪਾਣੀ ਬਣ ਜਾਏ, ਹੁਣ ਬਣੇ ਕਿਵੇਂ? ਬਰਫ਼ ਦਾ ਢੇਲਾ ਠੰਡ ਦੇ ਕਾਰਨ ਪਾਣੀ ਦੇ ਵਿੱਚ ਹੀ ਤਰ ਰਿਹਾ, ਪਰ ਸੂਰਜ ਆਇਆ, ਪਈਆਂ ਸੂਰਜ ਦੀਆਂ ਕਿਰਨਾਂ, ਬਰਫ਼ ਢਲ ਗਈ, ਪਾਣੀ ਬਣ ਗਈ। ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ, ਗੁਰੂ ਸੂਰਜ ਆਇਆ। ਪੱਥਰ ਵਰਗਾ ਮਨ, ਕਠੋਰ ਮਨ ਜਿਹੜਾ ਟਲਦਾ ਹੀ ਨਹੀਂ ਸੀ, ਦਰਬ ਗਿਆ। ਪੱਥਰ ਮਨ ਹੈ, ਪੱਥਰ ਚੇਤੇ। ਕੁਛ ਮੈਂ ਇਤਿਹਾਸ ਵਿੱਚੋਂ ਤੁਹਾਨੂੰ ਵਿਖਾਵਾਂ। ਜਿਹੜਾ ਬੰਦਾ ਹਰ ਆਏ ਗਏ ਨੂੰ ਮਾਰ ਕੇ ਹੀ ਦੱਬ ਛੱਡੇ, ਕੀ ਸਮਝਦੇ ਹੋ ਦਿਲ ਉਹਦੇ ਅੰਦਰ ਹੋਵੇਗਾ? ਬੰਦਾ ਚਲੋ ਬੰਦੇ ਦਾ ਮਾਲ ਤੇ ਖਾ ਜਾਏ, ਬੰਦੇ ਨੂੰ ਹੀ ਖਾ ਜਾਏ, ਉਸ ਦੇ ਅੰਦਰ ਦਿਲ ਹੋਵੇਗਾ? ਕੌਡੇ ਰਾਕਸ਼ ਦੇ ਅੰਦਰ ਪੱਥਰ ਹੋਵੇਗਾ ਕਿ ਦਿਲ ਹੋਵੇਗਾ? ਸੱਜਣ ਠੱਗ ਦੇ ਅੰਦਰ ਪੱਥਰ ਹੋਵੇਗਾ ਕਿ ਦਿਲ ਹੋਵੇਗਾ? ਪਰ ਗੁਰੂ ਸੂਰਜ ਦੀਆਂ ਕਿਰਨਾਂ ਪਈਆਂ, ਗੁਰੂ ਦੀਆਂ ਕਿਰਨਾਂ ਨੇ ਗੁਰਬਾਣੀ ਦੀਆਂ ਪੰਗਤੀਆਂ, ਗੁਰਬਾਣੀ ਦੇ ਸ਼ਬਦ, ਇਹ ਕਿਰਨਾਂ ਪਈਆਂ। ਸੂਰਜ ਕਿਰਨ ਮਿਲਾ ਹੋਇਆ ਕਿ ਜਲ ਕਾ ਜਲ ਹੂਆ ਰਾਮ, ਪਾਣੀ ਦਾ ਪਾਣੀ ਬਣ ਗਿਆ। ਬਰਫ਼ ਪਾਣੀ ਤੋਂ ਬਣੀ ਸੀ, ਫਿਰ ਪਾਣੀ ਬਣ ਗਿਆ, ਵਿੱਚ ਮਿਲ ਗਿਆ, ਵੱਖਰਾ ਨਹੀਂ। ਹੁਣ ਉਹ ਢੇਲਾ ਵੱਖਰਾ ਦਿਸਦਾ ਸੀ, ਬਰਫ਼ ਹੈ ਤੇ ਪਾਣੀ, ਹੁਣ ਕਹਿੰਦੇ ਨੇ ਪਾਣੀ। ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ, ਜੋਤ ਵਿੱਚ ਜੋਤ ਮਿਲ ਗਈ, ਸੰਪੂਰਨ ਥੀਆ ਰਾਮ। ਹੁਣ ਬੰਦੇ ਉਹ ਹੀ ਸਨ, ਉਹਨਾਂ ਦਾ ਬਾਅਦ ਦਾ ਇਤਿਹਾਸ ਪੜ੍ਹੋ। ਗੁਰੂ ਨਾਨਕ ਦੇਵ ਨੂੰ ਕਹਿੰਦੇ ਨੇ ਮਹਾਰਾਜ ਜੀ, ਜੋ ਦਿਲ ਕਠੋਰ ਸੀ ਉਹ ਤੇ ਬਿੰਨ ਦਿੱਤਾ ਜੇ, ਟਲ ਗਿਆ, ਪਰ ਲੇਕਿਨ ਹੁਣ ਮੈਨੂੰ ਛੱਡ ਕੇ ਨਾ ਜਾਓ। ਕਹਿਣ ਲੱਗੇ ਮੈਂ ਇੱਕ ਉਪਦੇਸ਼ ਹਾਂ, ਸ਼ਬਦ ਹਾਂ, ਇਹਨੂੰ ਕਮਾ, ਮੈਂ ਤੇਰੇ ਅੰਗ ਸੰਗਾ। ਕੌਡਾ ਰਾਕਸ਼ ਜਿਹੜਾ ਬੰਦੇ ਹੀ ਖਾ ਜਾਂਦਾ ਸੀ, ਇਹ ਸੱਜਣ ਠੱਗ, ਕਤਲ ਕਰਨਾ ਇਹਦੇ ਲਈ ਇੰਜ ਸੀ ਜਿਵੇਂ ਗਾਜਰ ਮੂਲੀ ਕੱਟ ਦਿੱਤੀ, ਕੁਛ ਵੀ ਨਹੀਂ ਸੀ ਮਨ ਨੂੰ ਹੁੰਦਾ। ਉਹ ਬੰਦੇ ਸੱਚੇ ਸੇਵਾਦਾਰ ਬਣੇ, ਔਰ ਇੱਕ ਇੱਕ ਦੇ ਮਗਰ ਫਿਰ ਕੇ ਦੌੜ ਕੇ ਕਹਿੰਦੇ ਹੁੰਦੇ ਸਨ, ਪਹਿਲਾਂ ਵੀ ਦੌੜਦੇ ਸਨ ਬੰਦੇ ਨੂੰ ਫੜਨ ਲਈ, ਹੁਣ ਕੌਡਾ ਰਾਕਸ਼ ਦੌੜਦਾ ਕਹਿੰਦਾ ਪ੍ਰਸ਼ਾਦਾ ਛੱਕ ਕੇ ਜਾਇਓ, ਜਲ ਛੱਕ ਕੇ ਜਾਇਓ, ਆ ਫਲ ਲੈ ਜਾਓ, ਰਾਹ ਚ ਖਾ ਲਿਓ। ਥਾਂ ਉਹੋ ਹੀ ਜਿੱਥੇ ਕੜਾਏ ਤਪਦੇ ਸਨ, ਹੁਣ ਵੀ ਦੇਗਾਂ ਚੜ੍ਹਦੀਆਂ ਨੇ ਪਰ ਲੰਗਰ ਦਈਆਂ। ਫਰਕ ਇਹ ਹੈ, ਪਹਿਲੇ ਬੰਦਿਆਂ ਨੂੰ ਤਲਣ ਵਾਸਤੇ ਤੇਲ ਦੇ ਕੜਾਹੇ ਚੜ੍ਹਦੇ ਸਨ, ਹੁਣ ਗੁਰੂ ਨਾਨਕ ਦੇਵ ਦਾ ਲੰਗਰ ਉੱਥੇ ਬਣਦਾ। ਹੁਣ ਉਸ ਥਾਂ ਤੇ ਪੰਗਤਾਂ ਲੱਗਦੀਆਂ ਨੇ, ਹੁਣ ਸੱਜਣ ਠੱਗ ਦਾ ਘਰ ਨਹੀਂ, ਧਰਮਸ਼ਾਲਾ ਬਣ ਗਈ। ਕਹਿੰਦੇ ਨੇ ਉੱਥੇ ਧਰਮਸ਼ਾਲਾ ਵਧੀ। ਜਾਪਦਾ ਸਾਹਿਬਾਂ ਨੇ ਇਸੇ ਲਈ ਉਹ ਸ਼ਬਦ ਸਾਂਭ ਕੇ ਰੱਖਿਆ ਕਿ ਅੱਜ ਦਾ ਸੱਜਣ ਨਾਲ ਗੱਲ ਮੁੱਕ ਨਹੀਂ ਗਈ, ਅੱਗੋਂ ਵੀ ਆਉਣਗੇ। ਇਹ ਦਵਾਈ ਦੀ ਲੋੜ ਹੈ, ਆਉਣ ਵਾਲਿਆਂ ਦੇ ਵੀ ਕੰਮ ਆਏਗੀ। ਬੰਦਾ ਧਿਆਨ ਨਾਲ ਪੜ੍ਹੇ, ਉਜਲ ਕਹਿਹਾ ਚਿਲਕਣਾ, ਘੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰ, ਜੇਸ ਧੋਵਾਂ ਤਿਸ, ਕਹਿਣ ਦਾ ਭਾਂਡਾ ਨਾ ਬਣ, ਕਿ ਕਾਲਖ ਮੁੱਕਣ ਤੇ ਹੀ ਨਾ ਆਵੇ, ਅੰਦਰੋਂ ਨਿਕਲਦੀ ਜਾਵੇ। ਹੁਣ ਇਹ ਤੇ ਕਹਿੰਦੇ ਆ, ਜਿਹੜੀ ਘੜੀ ਆਏ ਸੁਖ ਦੀ ਆਏ, ਮੈਨੂੰ ਵੀ ਮੇਰੇ ਪਰਿਵਾਰ ਨੂੰ ਵੀ, ਜਿਹੜਾ ਦਿਨ ਆਏ ਸੁਖ ਦਾ ਆਏ, ਰਾਤ ਆਏ ਸੁਖ ਦੀ ਆਏ, ਦਾਤਿਆ ਬੁਰਾ ਦਿਨ ਨਾ ਵਿਖਾਏ। ਬੁਰਾ ਦਿਨ ਕੀ ਹੈ ਕਿ ਦੁੱਖ ਨਾ ਵਿਖਾਏ। ਸੁਖ ਦਾ ਸਮਾਂ ਬਤੀਤ ਹੋਵੇ, ਗੁਰੂ ਤੇ ਦਿਲਾਸਾ ਦਿੰਦੇ ਨੇ, ਗੁਰੂ ਤੇ ਦਾਅਵੇ ਨਾਲ ਇੱਕ ਗੱਲ ਕਹਿੰਦੇ ਨੇ, ਕਹਿੰਦੇ ਨੇ ਸੁਣ ਫਿਰ ਜੇ ਆਇਆ, ਆਗੈ ਸੁਖ ਮੇਰੇ ਮੀਤਾ, ਆਉਣ ਵਾਲੇ ਸਮੇਂ ਵਿੱਚ ਆਗੈ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਏ ਫਿਰ ਡੋਲਤ, ਕਤਹੂੰ ਨਾਹੀ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਸ਼ਰਧਾਏ ਬਣਾ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਮਨ ਹੋਵੇ ਤੇਰਾ ਨਰਮ, ਆਪਣਾ ਆਪਾ ਵੰਡਣ ਵਾਸਤੇ ਤਿਆਰ ਹੋਵੇ। ਨਰਮ ਮਨ ਕੀ ਕਰਦਾ? ਕਠੋਰ ਮਨ ਖੋਹਦਾ, ਕਠੋਰ ਮਨ ਤੇ ਬੱਚੇ ਦੇ ਹੱਥ ਵਿੱਚੋਂ ਵੀ ਰੋਟੀ ਖੋਹ ਲਏਗਾ। ਨਰਮ ਮਨ ਆਪਣਾ ਵੀ ਵੰਡ ਦੇਵੇਗਾ। ਸਿੱਧਾ ਨੇ ਗੱਲ ਕਹੀ ਸੀ, ਬਾਬਾ ਜੀ ਤੁਹਾਡੀਆਂ ਦੋ ਗੱਲਾਂ ਸਮਝ ਵਿੱਚ ਆ ਗਈਆਂ, ਇੱਕ ਨਾਮ ਜਪਣਾ, ਇੱਕ ਧਰਮ ਦੀ ਕਿਰਤ ਕਰਨੀ, ਪਰ ਵੰਡ ਛਕਣਾ ਜੱਚਦਾ ਨਹੀਂ। ਸਾਹਿਬ ਕਹਿਣ ਲੱਗੇ ਕਿਉਂ? ਕਹਿਣ ਲੱਗਾ ਹੋਵੇ ਹੀ ਥੋੜਾ ਤੇ ਵੰਡੇ ਬੰਦਾ ਕੀ, ਆਪਣੇ ਜੋਗਾ ਹੀ ਨਾ ਹੋਵੇ ਕੀ ਵਰਤਾਏ। ਉਹਨਾਂ ਨੇ ਇੱਕ ਤਰਕ ਦਿੱਤਾ, ਬੜੇ ਤਰਕਵਾਦੀ ਸਨ, ਇੱਕ ਤਿਲ। ਕਹਿਣ ਲੱਗੇ ਲਓ ਆ ਤਿਲ ਹੈ ਤੇ ਜਿੰਨੇ ਬੈਠੇ ਆ ਇਹਨਾਂ ਸਾਰਿਆਂ ਨੂੰ ਵੰਡ ਦਿਓ, ਕਰੋ ਇਹਦੇ ਟੁਕੜੇ ਕਿੰਨੇ ਕਰਦੇ ਹੋ। ਸਾਹਿਬ ਕਹਿਣ ਲੱਗੇ ਵੀ ਵੰਡਿਆ ਜਾ ਸਕਦਾ, ਨੀਯਤ ਵੰਡਣ ਦੀ ਹੋਵੇ ਸਹੀ। ਮਰਦਾਨੇ ਨੂੰ ਕੀਤਾ ਇਸ਼ਾਰਾ, ਉਹ ਕੂੰਡਾ ਡੰਡਾ ਲਾਇਆ, ਚੁਲੂਕ ਪਾਣੀ ਪਾਇਆ, ਰਗੜ ਦਿੱਤਾ, ਪਾਣੀ ਦਾ ਰੰਗ ਤਬਦੀਲ ਹੋ ਗਿਆ। ਸਾਹਿਬਾਂ ਥੋੜਾ ਥੋੜਾ ਸਭ ਨੂੰ ਵਰਤਾ ਦਿੱਤਾ। ਕਹਿਣ ਲੱਗੇ ਤਿਲ ਵੰਡਿਆ ਗਏ, ਗੱਲ ਥੋੜੇ ਬਹੁਤੇ ਦੀ ਨਹੀਂ, ਗੱਲ ਹੈ ਮਨ ਦੀ ਨਰਮਾਈ ਦੀ। ਕਦੀ ਐਸਾ ਸੋਚਿਆ ਗਿਆ? ਹਰ ਬੰਦਾ ਮਨ ਦਾ ਨਰਮ ਹੋਵੇ, ਹਰ ਬੰਦਾ ਸੇਵਾਦਾਰ ਹੋਵੇ। ਇੱਕ ਬਚਨ ਸਿੱਖ ਸਿਧਾਂਤ ਦਾ ਕਦੀ ਨਹੀਂ ਭੁੱਲਣਾ ਚਾਹੀਦਾ। ਵੰਡ ਛਕਣ ਦਾ ਅਰਥ ਕਦੀ ਨਾ ਕਰ ਲੈਣਾ ਕਿ ਗਰੀਬ ਗੁਰਬੇ ਨੂੰ ਵੰਡ ਦੇ ਰਿਹਾ, ਇਸ ਨਾਲ ਤੇ ਹੰਕਾਰ ਵਧੇਗਾ। ਮੈਂ ਧਨਵਾਨ ਹਾਂ, ਦੂਸਰਾ ਗਰੀਬ ਗੁਰਬਾ ਨਹੀਂ। ਇਹ ਗੁਰੂ ਕਾ ਲੰਗਰ ਏ, ਵੰਡ ਛਕਣ ਦਾ ਸਿਧਾਂਤ ਹੈ, ਜੋਤ ਦਾ ਨਾਤਾ। ਇਸ ਦੇ ਨਾਲ ਤੇ ਪਿਆਰ ਵੱਧਦਾ, ਇਸ ਦੇ ਨਾਲ ਸਬੰਧ ਬਣਦਾ ਜੋਤ ਦਾ। ਦੂਸਰਾ ਪ੍ਰਵਾਨ ਕਰ ਲਵੇ ਤੇ ਉਸਦਾ ਧੰਨਵਾਦ ਕੀਤਾ ਜਾਏ। ਇਹ ਗੁਰਮਤ ਹੈ। ਜਿਹੜਾ ਸਮਝੇ ਮੈਂ ਅਮੀਰ ਹਾਂ, ਦੂਸਰਿਆਂ ਨੂੰ ਰੋਟੀ ਦੇ ਰਿਹਾ, ਉਸ ਬੰਦੇ ਨੇ ਕੀ ਖੱਟਿਆ, ਉਹਨੂੰ ਤੇ ਪਤਾ ਹੀ ਨਾ ਲੱਗਾ ਕਿ ਵੰਡ ਛਕਣਾ ਹੁੰਦਾ ਕੀ ਹੈ। ਵੰਡ ਛਕਣਾ ਦੂਸਰੇ ਨੂੰ ਜ਼ਲੀਲ ਕਰਨਾ ਨਹੀਂ, ਵੰਡ ਛਕਣਾ ਤੇ ਇੱਕ ਪ੍ਰੇਮ ਹੈ। ਵੰਡ ਛਕਣਾ ਤੇ ਜੋਤ ਦੇ ਨਾਤੇ ਨੂੰ ਸਮਝਣਾ, ਪਰ ਹੋਵੇਗਾ ਤਾਂ ਮਨ ਜਿਹੜਾ ਕਠੋਰ ਨਾ ਹੋਵੇ। ਦੋ ਰਾਜਕੁਮਾਰਾਂ ਦਾ ਮੈਂ ਪੜਿਆ, ਝਗੜਾ ਹੋ ਗਿਆ। ਇੱਕ ਦੇ ਹੱਥ ਵਿੱਚ ਹੰਸ ਆ, ਉਹਨੂੰ ਤੀਰ ਵੱਜਿਆ ਸੀ, ਉਹਨੇ ਤੀਰ ਕੱਢਿਆ, ਮਰਹਮ ਪੱਟੀ ਕੀਤੀ, ਉਹਨੂੰ ਦੁੱਧ ਪਿਲਾਇਆ, ਪਿਆਰ ਨਾਲ ਪਲੋਸ ਰਿਹਾ। ਦੂਸਰਾ ਆ ਗਿਆ, ਕਹਿਣ ਲੱਗਾ ਹੰਸ ਮੈਨੂੰ ਦੇ ਦੇ। ਕਹਿਣ ਲੱਗਾ ਕਿਉਂ? ਕਹਿਣ ਲੱਗੇ ਮੇਰਾ, ਤੇਰਾ ਕਿਵੇਂ ਹੈ? ਕਹਿਣ ਲੱਗਾ ਮੈਂ ਇਹਨੂੰ ਤੀਰ ਮਾਰਿਆ, ਹੰਸ ਮੇਰਾ, ਸ਼ਿਕਾਰ ਮੇਰਾ, ਮੈਂ ਤੀਰ ਮਾਰਿਆ। ਉਹ ਕਹਿਣ ਲੱਗਾ ਨਹੀਂ, ਹੰਸ ਮੇਰਾ, ਮੈਂ ਇਹਦਾ ਤੀਰ ਕੱਢਿਆ, ਮੈਂ ਇਹਨੂੰ ਮਰਹਮ ਪੱਟੀ ਕੀਤੀ, ਮੈਂ ਦੁੱਧ ਪਿਲਾਇਆ, ਹੰਸ ਮੇਰਾ। ਹੁਣ ਝਗੜਾ ਰਾਜਕੁਮਾਰਾਂ ਦਾ, ਵਜ਼ੀਰ ਮੰਡਲੀ ਬੈਠੀ ਵੀ ਨਿਬੜੇ ਕਿਵੇਂ। ਇੱਕ ਬਜ਼ੁਰਗ ਨੇ ਕਿਹਾ, ਮਾਲਕ ਕੋਈ ਹੋ ਸਕਦਾ ਤੇ ਤੀਰ ਮਾਰਨ ਵਾਲਾ ਨਹੀਂ ਹੋ ਸਕਦਾ, ਸੇਵਾ ਕਰਨ ਵਾਲਾ ਹੋ ਸਕਦਾ ਹੈ। ਹੰਸ ਉਸ ਨੂੰ ਦਿੱਤਾ ਜਾਏ ਜਿਸਨੇ ਤੀਰ ਕੱਢਿਆ, ਹੰਸ ਉਸ ਨੂੰ ਦਿੱਤਾ ਜਾਏ ਜਿਹਨੇ ਦੁੱਧ ਪਿਲਾਇਆ, ਹੰਸ ਉਸ ਨੂੰ ਨਾ ਦਿੱਤਾ ਜਾਏ ਜਿਹਦੇ ਮਨ ਅੰਦਰ ਪੱਥਰ ਹੈ, ਹੰਸ ਉਸ ਨੂੰ ਦਿੱਤਾ ਜਾਏ ਜਿਸਦਾ ਮਨ ਨਰਮ ਹੈ। ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਨੇ ਤੇਰੇ ਅੰਦਰ ਦਇਆ ਹੋਵੇ। ਬੜੇ ਵਰਤ ਲੋਕੀ ਰੱਖਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਇੱਕੋ ਹੀ ਰੱਖ ਲੈ, ਬਹੁਤਿਆਂ ਦੀ ਲੋੜ ਨਹੀਂ। ਉਹ ਵਰਤ ਕੀ ਹੈ ਸੁਣਾਇਓ ਦੂਸਰਿਆਂ ਨੂੰ ਵੀ ਕਿ ਉਹ ਵਰਤ ਕਿਹੜਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ, ਮਨ ਸੰਤੋਖ ਸਰਬਜੀ ਦਇਆ, ਇਨ ਵਿਦ ਵਰਤ ਸੰਪੂਰਨ ਭਇਆ। ਸੰਪੂਰਨ ਹੋ ਗਿਆ ਮਨ ਵਿੱਚ ਅਪੋਵੇ ਸੰਤੋਖ, ਥੋੜੇ ਨਾਲ ਵੀ ਸੰਤੋਖ ਕਰ ਲੈ, ਮਨ ਸੰਤੋਖ ਤੇ ਬਾਕੀ ਦਿਆਂ ਵਾਸਤੇ ਦਇਆ, ਦਿਆਲੂ ਸੁਭਾਅ ਹੋਵੇ, ਇਹ ਵਰਤ ਚਾਹੀਦਾ। ਹੁਣ ਪੋਖ ਪੋਹ ਦੇ ਮਹੀਨੇ ਵਿੱਚ ਤੁਖਾਰ ਕੱਕਰ ਪਾਲਾ, ਸੱਚ ਇਹ ਹੈ ਕਿ ਕਈ ਵਾਰੀ ਕਹਿ ਦਿੰਦੇ ਹਾਂ ਜੀ ਠੰਡ ਪੈ ਗਈ, ਆਹਾ ਸ਼ਾਂਤੀ ਆ ਗਈ। ਹੁਣ ਜਦੋਂ ਠੰਡ ਪੈ ਰਹੀ ਹੈ, ਜਰਾ ਬੰਦਾ ਬਸਤਰ ਉਤਾਰ ਕੇ ਖੜਾ ਹੋਵੇ ਬਾਹਰ, ਲਵੇ ਠੰਡ, ਸ਼ਾਂਤੀ ਨਹੀਂ। ਹੁਣ ਚਾਹੁੰਦੇ ਹਾਂ ਜੀ ਨਿੱਘ ਆ ਗਿਆ, ਆਨੰਦ ਆ ਗਿਆ, ਅੱਗ ਸੇਕ ਲਈ ਹੈ ਤੇ ਅੱਗ ਸੇਕ ਹਾੜ ਦੇ ਮਹੀਨੇ ਚ ਆਨੰਦ ਆਵੇ ਨਾ। ਇੱਥੇ ਗੱਲ ਅੱਗ ਸੇਕਣ ਦੀ ਤੇ ਨਾ ਇਹ ਠੰਡ ਦੀ, ਗੱਲ ਹੈ ਜੁਗਤੀ ਦੀ। ਜਿਨ੍ਹਾਂ ਨੂੰ ਜੁਗਤੀ ਆ ਗਈ, ਠੰਡ ਵਿੱਚ ਵੀ ਉਹ ਆਨੰਦਿਤ ਨੇ, ਉਹਨਾਂ ਪ੍ਰਬੰਧ ਕਰ ਲਿਆ ਬਚਣਾ ਕਿਵੇਂ ਹੈ। ਜਿਨ੍ਹਾਂ ਨੂੰ ਜੁਗਤੀ ਆ ਗਈ, ਉਹ ਹਾੜ ਦੇ ਮਹੀਨੇ ਚ ਵੀ ਆਨੰਦਿਤ ਨੇ, ਉਹਨਾਂ ਨੇ ਪ੍ਰਬੰਧ ਕਰ ਲਿਆ ਗਰਮੀ ਨਾ ਲੱਗੇ। ਅੰਦਰ ਦੀ ਗਰਮੀ ਸਰਦੀ ਹੈ ਕਿ ਪਰਮਾਤਮਾ ਨੂੰ ਭੁੱਲ ਜਾਣਾ, ਹੋਏ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੈ ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ। ਸਾਹਿਬ ਕਹਿੰਦੇ ਨੇ ਪਾਲਾ ਤੇ ਕੁਛ ਨਹੀਂ, ਕਿਤੇ ਪਾਪਾਂ ਦਾ ਪਾਲਾ ਨਾ ਤੈਨੂੰ ਲੱਗੇ, ਉਸ ਤੋਂ ਬਚ ਜਾ, ਤੇਰਾ ਮਨ ਨਾ ਕਿਤੇ ਕਠੋਰ ਹੋ ਜਾਏ। ਜੇ ਮਨ ਕਠੋਰ ਹੋ ਗਿਆ ਹੁੰਦਾ ਜੇ ਹੋਮੇ ਦੀ ਬਰਫ਼ ਨਾਲ ਜੰਮ ਜਾਂਦਾ, ਮਨ ਜੰਮਿਆ ਹੋਵੇ ਕਠੋਰ ਹੋਵੇ ਕੁਛ ਨਹੀਂ ਉਸਦਾ ਬਣਦਾ। ਦੁਨੀਆ ਭਰ ਦਾ ਉਪਦੇਸ਼ ਸਾਹਮਣੇ ਰੱਖ ਦਿਓ, ਉਸ ਉੱਤੇ ਕੋਈ ਅਸਰ ਨਹੀਂ ਹੋਣਾ, ਕਿਉਂਕਿ ਮਨ ਪੱਥਰ ਹੈ। ਇੱਕ ਵਾਰ ਪਾਤਸ਼ਾਹ ਨੇ ਬੜਾ ਹੀ ਸੁੰਦਰ ਦ੍ਰਿਸ਼ ਵਿਖਾਇਆ ਸੰਗਤਾਂ ਨੂੰ ਉਪਦੇਸ਼ ਕਰਦਿਆਂ, ਮਨ ਚਾਹੁੰਦਾ ਮੈਂ ਤੁਹਾਨੂੰ ਸੁਣਾ ਹੀ ਦਿਆਂ, ਕਿਉਂਕਿ ਵਿਚਾਰ ਰਹੇ ਹਾਂ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ। ਇਹ ਤੁਖਾਰ ਕੋਰਾਪਣ ਉਹਨਾਂ ਨੂੰ ਨਹੀਂ ਵਿਆਪਦਾ ਜਿਨ੍ਹਾਂ ਦੇ ਕੰਠ ਨਾਲ ਹਰੀ ਨਾ ਖਸਮ ਮਾਲਕ ਮਿਲਿਆ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾ, ਮਨ ਉਹਨਾਂ ਦਾ ਪ੍ਰਮਾਤਮਾ ਦੇ ਚਰਨਾ ਕਮਲਾਂ ਵਿੱਚ ਵਿਜਿਆ ਤੇ ਇੱਕ ਇੱਕ ਸਾ ਦਰਸ਼ਨਾਂ ਵਾਸਤੇ ਲੱਗਾ, ਇੱਕ ਇੱਕ ਸਾਹ। ਉਹਦਾ ਅਰਥ ਕੀ ਹੋਇਆ, ਸਾਡਾ ਤੇ ਸਵਾਸਾਂ ਤੇ ਧਿਆਨ ਹੀ ਨਹੀਂ, ਆ ਰਹੇ ਨੇ ਜਾ ਰਹੇ ਨੇ, ਪਰ ਉਹ ਰੱਬ ਦੇ ਪਿਆਰੇ ਕਹਿੰਦੇ ਨੇ ਓਹੋ ਆਹ ਸਾਹ ਵੀ ਚਲਾ ਗਿਆ, ਤੇਰੇ ਦੀਦਾਰ ਅਜੇ ਵੀ ਨਹੀਂ ਹੋਏ, ਆ ਇੱਕ ਹੋਰ ਚਲਾ ਗਿਆ ਅਜੇ ਵੀ ਨਹੀਂ ਦੀਦਾਰ ਹੋ। ਇੱਕ ਇੱਕ ਸਵਾਸ ਗਿਣਦੇ ਪਏ, ਕਹਿੰਦੇ ਨੇ ਇਹ ਸਵਾਸ ਵੀ ਚਲਾ ਗਿਆ, ਦਰਸ਼ਨਾਂ ਦੀ ਯਾਦ ਵਿੱਚ ਸਵਾਸ ਜਾ ਰਹਾ ਹੈ। ਭਾਈ ਨੰਦ ਲਾਲ ਜੀ ਨੂੰ ਪੁੱਛਿਆ, ਸਤਿਗੁਰਾਂ ਜੀਵਨ ਵਿੱਚ ਗਵਾਇਆ ਕੀ ਤੇ ਪਾਇਆ ਕੀ? ਜੋ ਉਹਨਾਂ ਜਵਾਬ ਦਿੱਤਾ ਸੀ, ਕਹਿੰਦੇ ਨੇ ਬੜਾ ਗਵਾਇਆ, ਤੁਹਾਡੇ ਦਰਸ਼ਨਾਂ ਤੋਂ ਪਹਿਲੇ ਜਿਹੜੇ ਸਵਾਸ ਲੈ ਸਾਰੇ ਗਵਾ ਚੁੱਕਾ। ਵਾਏ ਬਰ ਨਫਸੇ ਕੇ ਬਹੂਦਾ ਗੁਜ਼ਸਤ ਅਲ ਗਿਆ ਸੇ ਅਜ ਗਫਲ ਤੇ ਮਾਲ ਗਿਆਸ ਤੋਬਾ। ਇੰਨਾ ਸੁਸਤ, ਇੰਨਾ ਮੈਂ ਗਾਫਲ, ਇਹਨੇ ਹੀਰੇ ਗਵਾ ਦਿੱਤੇ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਪਰੀ, ਸੰਭਲ ਕੇ ਇਹਨਾਂ ਤਿਲਾਂ ਨੂੰ ਵਰਤਦਾ, ਇਹ ਸਵਾਸ ਤਿਲ ਥੋੜੇ ਸਨ। ਇੱਕ ਟੱਕ ਵਿਰਤੀ ਲੱਗੀ ਹੈ ਕਿ ਦਰਸ਼ਨ ਹੋ, ਦਰਸ਼ਨ ਹੋ, ਦਰਸ਼ਨ ਹੋ, ਦਰਸ਼ਨ ਮੰਗੋ ਦੇਹੋ ਪਿਆਰੇ। ਤਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਦੇਹੋ ਦਰਸ਼ਨ ਨਾਨਕ ਬਲਹਾਰੀ ਜੀੜਾ ਬਲਬਲ ਕੀਨਾ। ਕਹਿੰਦੇ ਨੇ ਨੇਤਰ ਮਿਲੇ ਹੀ ਦਰਸ਼ਨਾਂ ਵਾਸਤੇ ਨੇ, ਜੇ ਦਰਸ਼ਨ ਨਾ ਹੋਏ ਤੇ ਇਹ ਕਿਸ ਕੰਮ ਨੇ? ਇਹ ਤੇ ਦੀਦਾਰ ਮਿਲੇ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਮਨ ਦੀ ਕਠੋਰਤਾ ਹੋਵੇਗੀ, ਦਰਸ਼ਨਾਂ ਲਈ ਸਵਾਸ ਨਹੀਂ ਲੱਗਣੇ, ਤੇ ਬੰਦਾ ਕਠੋਰ ਹੋ ਕੇ ਬੈਠਾ ਰਹੇਗਾ। ਗੁਰੂ ਸਾਹਿਬ ਨੇ ਬੜਾ ਸੁੰਦਰ ਬਚਨ ਕਿਹਾ, ਭਾਈ ਦਇਆ ਸਿੰਘ ਕੜਾਈ ਭਰਦੇ ਪਾਣੀ ਦੀ ਤੇ ਤਿੰਨ ਚੀਜ਼ਾਂ ਵਿੱਚ ਪਾ ਦੇ। ਇਹ ਚੀਜ਼ਾਂ ਦੀ ਕਥਾ ਸਾਡੀ ਹੈ, ਸਾਨੂੰ ਪਾਇਆ। ਇੱਕ ਕੱਪੜਾ ਪਾਇਆ, ਇੱਕ ਪੱਥਰ ਪਾਇਆ, ਇੱਕ ਪਤਾਸਾ ਪਾਇਆ, ਤੇ ਥੋੜੀ ਦੇਰ ਬਾਅਦ ਕਹਿੰਦੇ ਨੇ ਕੱਢ ਪਤਾਸਾ। ਕਹਿਣ ਲੱਗਾ ਜੀ ਉਹ ਤੇ ਜਲ ਦਾ ਰੂਪ ਹੋ ਗਿਆ। ਕਹਿਣ ਲੱਗੇ ਕੱਢ ਕੱਪੜਾ। ਕਹਿਣ ਲੱਗੇ ਭਿੱਜਿਆ ਪਿਆ, ਪਾ ਦੇ ਸੁੱਕਣੇ। ਥੋੜੀ ਦੇਰ ਬਾਅਦ ਉਹ ਸੁੱਕ ਗਿਆ। ਕਹਿਣ ਲੱਗੇ ਕੱਢ ਪੱਥਰ। ਕਹਿਣ ਲੱਗਾ ਇਹ ਉਸੇ ਤਰ੍ਹਾਂ ਹੀ, ਇਹਨੂੰ ਕੋਈ ਫਰਕ ਨਹੀਂ ਪਿਆ। ਪੱਥਰ ਪਾਣੀ ਵਿੱਚ ਕਿਤੇ ਭਿੱਜਦਾ, ਸੁੱਕਾ ਨਿਕਲ ਆਇਆ। ਕਹਿਣ ਲੱਗੇ ਇਹ ਤਿੰਨ ਤਰ੍ਹਾਂ ਦੇ ਮਨ ਨੇ। ਇੱਕ ਮਨ ਹੈ ਪਤਾਸੇ ਵਰਗਾ, ਆਇਆ ਸਤਿਗੁਰੂ ਕੋਲ, ਗੁਰੂ ਦਾ ਰੂਪ ਹੀ ਹੋ ਗਿਆ, ਛਿਣ ਇੱਕ ਲੱਗਾ, ਆਉਂਦੇ ਹੈ ਗੁਰੂ ਦੇ ਵਿੱਚ ਹੀ ਅਭੇਦ ਹੋ ਗਿਆ। ਕਿਉਂਕਿ ਹਉਮੈ ਕੋਈ ਨਹੀਂ, ਕਠੋਰਤਾ ਨਹੀਂ, ਪਤਾਸਾ ਪਾਣੀ ਚ ਪੈਂਦੇ ਹੀ ਘੁਲਣਾ ਸ਼ੁਰੂ ਹੋ ਜਾਂਦਾ। ਪਰ ਕਈ ਵਾਰੀ ਆ ਕੇ ਤੁਹਾਡੀ ਕਥਾ ਕੀਰਤਨ ਸੁਣੀ, ਕੋਈ ਮਨ ਨੂੰ ਚੋਟ ਲੱਗੀ, ਸ਼ਬਦ ਦੀ ਚੋਟ ਲੱਗੀ, ਕਿਹਾ ਹੁਣ ਤੋਂ ਕਰਿਆ ਕਰਾਂਗੇ, ਅੱਜ ਤੋਂ ਇਹ ਅਵਗਣ ਜਿਹੜੇ ਕਰਨੇ ਆ ਛੱਡ ਦਿਆਂਗੇ। ਭਿੱਜਿਆ ਮਨ ਥੋੜਾ, ਪਰ ਕੁਸੰਗ ਦੀ ਧੁੱਪ ਲੱਗੀ, ਉਹ ਕੱਪੜੇ ਵਾਂਗੂ ਬਾਹਰ ਨਿਕਲਦੇ ਆ, ਫਿਰ ਉਹ ਝਾਲ ਢਾਲ ਸਭ ਕੁਝ ਭੁੱਲ ਗਿਆ ਜੋ ਗੁਰਦੁਆਰੇ ਸੁਣਿਆ ਸੀ। ਤੀਸਰਾ ਉਹ ਕੋਲ ਬੈਠੇ ਔਰ ਪੱਥਰ ਦੇ ਪੱਥਰ, ਕੋਈ ਅਸਰ ਨਹੀਂ। ਸਾਹਿਬ ਕਹਿੰਦੇ ਨੇ ਮਨ ਦਾ ਕੋਰਾ ਮੁੱਕੇ ਕਿਵੇਂ, ਦਰਸ਼ਨਾਂ ਵਾਸਤੇ ਇੱਕ ਇੱਕ ਸਾਹ ਲੱਗ ਜਾਏ, ਸਾਸ ਸਾਸ ਸਿਮਰੋ ਗੋਬਿੰਦ, ਇਹੋ ਹੀ ਹੈ। ਮਨ ਚ ਲਾਲਸਾ ਹੋਵੇ ਅਜੇ ਵੀ ਨਹੀਂ ਮਿਲਿਆ, ਅਜੇ ਵੀ ਨਹੀਂ ਮਿਲਿਆ, ਤੇਰੇ ਦੀਦਾਰ ਅਜੇ ਵੀ ਨਹੀਂ ਹੋਏ, ਅਸ ਵਾਸਤੇ ਜਾ ਰਹੇ ਨੇ, ਤੂੰ ਕਦੋਂ ਮਿਲੇਗਾ। ਬਹੁਤ ਜਨਮ ਬਿਛਰੇ ਤੇ ਮਾਧੋਏ ਜਨਮ ਤੁਮਾਰੇ ਲੇਖਾ। ਰੱਬ ਦਾ ਪਿਆਰਾ ਇਹ ਨਾ ਸਮਝਣਾ ਤੂੰ ਲਫ਼ਜ਼ੀ ਵਾਰ ਵਾਰ ਉਚਾਰਨ ਕਰ ਰਿਹਾ, ਨਹੀਂ ਸਵਾਸ ਸਵਾਸ ਨਾਲ ਉਹ ਕਹਿੰਦਾ ਕਦੋਂ ਮਿਲੇਗਾ, ਕਦੋਂ ਕਿਹੜੇ ਵੇਲੇ ਕਦੋਂ ਮਿਲੇਗਾ, ਪੁਕਾਰ ਰਿਹਾ। ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੋਕਣੇ ਕਬੂ ਕੇ ਸੁਣੇ ਪੁਕਾਰ। ਇੱਕ ਰਸ ਵਿਰਤੀ ਲੱਗੀ ਹੈ, ਸਵਾਸ ਸਵਾਸ ਇੱਕ ਇੱਕ ਸਵਾਸ ਦਰਸ਼ਨਾਂ ਲਈ ਲੱਗਾ ਤੇ ਉਹਨੂੰ ਹੁਣ ਸਹਾਰਾ ਕਿਹੜਾ ਹੈ। ਓਟ ਗੋਬਿੰਦ ਗੋਪਾਲ ਰਾਏ, ਬੰਦਿਆਂ ਦੀਆਂ ਟੇਕਾਂ ਨਾ ਲੈ, ਮਨ ਕੇ ਟੇਕ ਬਿਰਥੀ ਸਭ ਜਾਂ, ਕੱਚੀ ਟੇਕ ਨਾ ਲਵੇ। ਓਟ ਹੈ ਗੋਪਾਲ ਰਾਏ ਦੀ, ਗੋਬਿੰਦ ਦੀ, ਸ੍ਰਿਸ਼ਟੀ ਦੇ ਪਾਲਣ ਵਾਲੇ ਦੀ, ਦਿਲਾਂ ਦੀ ਜਾਣਨ ਵਾਲੇ ਦੀ, ਤੇ ਲਾਹਾ ਜੀਵਨ ਵਿੱਚ ਉਹਨਾਂ ਕੀ ਖੱਟਿਆ। ਪੜੀ ਤੇ ਜਾਣੇ ਆ ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੇ ਲਾਹਾ ਇਹ ਹੀ ਸਮਝੇ ਆ ਬੰਦੇ ਨੇ, ਜਿਹੜਾ ਪਲਾਟ ਪਿਛਲੇ ਸਾਲ ਲਿਆ ਸੀ ਦੂਣਿਆਂ ਦਾ ਹੋਇਆ ਕਿ ਨਹੀਂ ਹੋਇਆ, ਇਹ ਲਾਹਾ। ਬਿਲਡਿੰਗ ਜਿਹੜੀ ਬਣਾਈ ਸੀ ਇਸ ਵਿੱਚੋਂ ਕਿੰਨਾ ਕੁ ਬਚ ਜਾਏਗਾ, ਇਹ ਲਾਹਾ। ਤਨਖਾਹ ਕਿੰਨੀ ਕੁ ਵੱਧ ਗਈ ਹੈ, ਲਾਹਾ, ਭਾਵ ਤਨ ਦਾ ਲਾਹਾ। ਪਰ ਇੱਥੇ ਇਹ ਨਹੀਂ ਧਿਆਨ ਦਿੱਤਾ, ਗੁਰਮਤ ਨੇ ਲਾਹਾ ਕਿਸ ਨੂੰ ਕਿਹਾ, ਭਾਈ ਨੰਦ ਲਾਲ ਦਾ ਇੱਕ ਬਚਨ ਮੈਂ ਤੁਹਾਨੂੰ ਸੁਣਾਵਾਂ। ਉਹ ਕਹਿੰਦੇ ਨੇ ਹਰ ਬੰਦਾ ਇੱਥੇ ਕੁਛ ਬਣ ਕੇ ਵਿਖਾਉਣਾ ਚਾਹੁੰਦਾ, ਪੁੱਤਰ ਚਾਹੁੰਦਾ ਪਿਓ ਨੂੰ ਬਣ ਕੇ ਵਿਖਾਵਾਂ, ਵੇਖ ਮੈਂ ਤੇਰੇ ਨਾਲੋਂ ਜ਼ਿਆਦਾ ਕੁਛ ਇਕੱਠਾ ਕਰ ਲਿਆ। ਹਰ ਬੰਦਾ ਚਾਹੁੰਦਾ, ਕਹਿੰਦੇ ਨੇ ਹਰ ਕਸ ਕੇ ਬਾ ਜਹਾਂ ਨਸ਼ਵੋ ਨੁਮਾ ਵੇ ਖਾਹਦ। ਨਸ਼ਵੋ ਨੁਮਾ ਹੁੰਦਾ ਕੁਝ ਬਣ ਕੇ ਵਿਖਾਉਣਾ, ਤੇ ਫਿਰ ਕਰਦਾ ਕੀ ਇਕੱਠਾ, ਅਸਪੇ ਫੀਲੋ ਸ਼ੁਤਰੋ ਤਿਲਾ ਮੈਂ ਖਾਹਤ। ਅਸਪ ਹੁੰਦੇ ਨੇ ਘੋੜੇ, ਪਹਿਲੇ ਹੀ ਧਨ ਸੀ ਉਸ ਵੇਲੇ, ਕਾਰਾਂ ਗੱਡੀਆਂ ਤੇ ਹੈ ਨਹੀਂ ਸਨ, ਪਰ ਘੋੜੇ ਕਿੰਨੇ ਇਕੱਠੇ ਕਰ ਲੈ, ਫੀਲ ਹਾਥੀ ਕਿੰਨੇ ਇਕੱਠੇ ਕਰ ਲੈ। ਹਾਥੀਆਂ ਤੇ ਤੇ ਜੰਗਾਂ ਹੁੰਦੀਆਂ ਸਨ, ਉਹ ਸਾਖੀ ਆਪ ਨੂੰ ਯਾਦ ਹੋਵੇਗੀ। ਭੀਮ ਚੰਦ ਨੇ ਹਰ ਹੱਥ ਕੰਡਾ ਵਰਤਿਆ ਕਿ ਗੁਰੂ ਦਰਦਾ ਹਾਥੀ ਮੇਰੇ ਕੋਲ ਕਿਵੇਂ ਆ ਜਾਏ, ਪ੍ਰਸਾਦੀ ਹਾਥੀ। ਇੱਕ ਹਾਥੀ ਲਈ ਉਹ ਹਰ ਤਰ੍ਹਾਂ ਦੇ ਪਾਪੜ ਵੇਲਣ ਵਾਸਤੇ ਤਿਆਰ ਹੋ ਗਿਆ। ਅਸਪੋ ਫੀਲੋ ਸ਼ੁਤਰੋ, ਸ਼ੁਤਰ ਹੁੰਦਾ ਊਠ, ਅਸਪੋ ਫੀਲੋ ਸ਼ੁਤਰੋ ਤਿਲਾ ਮੈਂ ਖਾਦ, ਤਿਲਾ ਸੋਨਾ। ਬੰਦਾ ਚਾਹੁੰਦਾ ਇਕੱਠਾ ਕਰਾਂ ਕੁਝ ਬਣ ਕੇ ਵਿਖਾਵਾਂ। ਹਰ ਕਸ ਬਰਾਏ ਚੀਜ਼, ਹਰ ਕਸ ਬਰਾਏ ਖੇਸ਼ ਚੀਜ਼ੇ ਖਾਹਤ। ਹਰ ਬੰਦਾ ਆਪਣੇ ਲਈ ਚੀਜ਼ਾਂ ਚਾਹੁੰਦਾ, ਤੇ ਨੰਦ ਲਾਲ ਤੂੰ ਕੀ ਚਾਹੁੰਦਾ, ਕਿਹੜਾ ਲਾਹਾ। ਕਹਿੰਦੇ ਨੇ ਮੈਂ ਚਾਹੁੰਦਾ ਕੱਲ ਨਾਲੋਂ ਅੱਜ ਸਿਮਰਨ ਜ਼ਿਆਦਾ ਹੋਇਆ ਕਿ ਨਹੀਂ, ਕੱਲ ਨਾਲੋਂ ਅੱਜ ਸੇਵਾ ਜ਼ਿਆਦਾ ਹੋਈ ਕਿ ਨਹੀਂ, ਕੱਲ ਨਾਲੋਂ ਅੱਜ ਜ਼ਿਆਦਾ ਜੁੜਿਆ ਕਿ ਨਹੀਂ। ਸਿਮਰਨ ਦਾ ਲਾਹਾ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹਾ, ਇਹ ਹੈ ਲਾਹਾ। ਕਹਿੰਦੇ ਨੇ ਮੈਂ ਤੇ ਚਾਹੁੰਦਾ ਗੋਇਆ ਜੇ ਖੁਦਾ ਯਾਦ ਖੁਦਾ ਮੈਂ ਖਾਹਤ, ਰੱਬ ਦੀ ਯਾਦ ਚਾਹੁੰਦਾ, ਇਹ ਲਾਹਾ ਮੈਨੂੰ ਮਿਲੇ, ਇਹ ਨਫ਼ਾ ਮੈਨੂੰ ਪ੍ਰਾਪਤ ਹੋਵੇ। ਫਰਮਾ ਰਹੇ ਨੇ ਸੇਵਾ ਸਵਾਮੀ ਲਾਹ, ਮਾਲਕ ਦੀ ਸੇਵਾ ਕਰ ਲਈ, ਵੱਧ ਤੋਂ ਵੱਧ ਕਰਾਂ, ਇਹ ਮੈਨੂੰ ਲਾਹਾ ਮਿਲੇ। ਬਿਖਿਆ ਪੋਹ ਨਾ ਸਕਈ, ਜਿਸ ਮਾਇਆ ਤੋਂ ਡਰਦਾ ਜਗਤ ਤਰ੍ਹਾਂ ਤਰ੍ਹਾਂ ਕਰ ਰਿਹਾ, ਇਹ ਤੇ ਉਸਨੂੰ ਪੋਹ ਨਹੀਂ ਸਕਦੀ, ਛੋਹ ਨਹੀਂ ਸਕਦੀ, ਉਸਦਾ ਕੁਛ ਨਹੀਂ ਵਿਗਾੜ ਸਕਦੀ। ਮਿਲ ਸਾਧੂ ਗੁਣ ਗਾ, ਗੁਣਾਂ ਨੂੰ ਗਾਉਣਾ। ਗਾਉਣਾ ਕੀ ਹੈ, ਜਿਵੇਂ ਸਮੁੰਦਰ ਵਿੱਚੋਂ ਮੋਤੀ ਲੱਭਣੇ, ਇਸੇ ਤਰ੍ਹਾਂ ਗੁਣ ਚੋਂ ਹੋਰ ਗੁਣ ਲੱਭਣਾ। ਜਿੱਥੇ ਜਾ ਕੇ ਬੈਠਣਾ, ਸੰਗਤ ਵਿੱਚ ਆਉਣਾ ਤੇ ਧਿਆਨ ਕਰਨਾ, ਮੈਂ ਲੈ ਕੇ ਕੀ ਚੱਲਿਆ। ਵੈਸੇ ਤੁਰਦਿਆਂ ਇਹ ਤੇ ਧਿਆਨ ਹੁੰਦਾ, ਪ੍ਰਸ਼ਾਦ ਲੈ ਕੇ ਚੱਲੇ ਹਾਂ, ਪਰ ਮਾਨਸਿਕ ਤੌਰ ਤੇ ਵੇਖਣਾ ਕਿਹੜਾ ਅਵਗਣ ਛੱਡ ਕੇ ਚੱਲਿਆ ਤੇ ਕਿਹੜਾ ਗੁਣ ਇੱਥੋਂ ਲੈ ਕੇ ਚੱਲਿਆ। ਲੈ ਕੇ ਕੀ ਜਾ ਰਿਹਾ, ਮੈਂ ਆਇਆ ਸਾਂ। ਪਾਤਸ਼ਾਹ ਕਹਿੰਦੇ ਨੇ, ਗੁਣਾਂ ਦੇ ਗਾਉਣ ਵਾਲਾ ਬਣ, ਗੁਣਾਂ ਦੇ ਖੋਜਣ ਵਾਲਾ ਬਣ। ਜਿਵੇਂ ਲੋਕੀ ਸਮੁੰਦਰ ਗਾਉਂਦੇ ਨੇ, ਗਾਉਣ ਦਾ ਅਰਥ ਕੀ ਹੈ, ਖੋਜਣਾ। ਪਹਾੜ ਗਾਉਂਦੇ ਨੇ, ਹੀਰੇ ਕੱਢ ਲੈਂਦੇ ਨੇ। ਜੰਗਲ ਗਾਉਂਦੇ ਨੇ, ਚੰਦਨ ਲੱਭ ਲੈਂਦੇ ਨੇ। ਤੂੰ ਗੁਣਾਂ ਨੂੰ ਗਾਉਣ ਵਾਲਾ ਬਣ, ਖੋਜ ਗੁਣਾਂ ਨੂੰ, ਹੋਰ ਖੋਜ। ਜਿੱਥੇ ਜਾਏ ਬਹੀਆ, ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜਾ। ਗੁਣ ਲੱਭ, ਆਮ ਕਰਕੇ ਬੰਦਾ ਗੁਣ ਤੇ ਲੈਂਦਾ ਨਹੀਂ, ਹਰ ਥਾਂ ਤੋਂ ਅਵਗਣ ਲੱਭਦਾ। ਉੱਥੇ ਚੰਗਿਆਂ ਦੇ ਵਿੱਚੋਂ ਵੀ ਕੁਝ ਘਾਟਾਂ ਲੱਭੇਗਾ, ਵੀਕਨੈਸ ਲੱਭੇਗਾ, ਕਮਜ਼ੋਰੀ ਲੱਭੇਗਾ। ਐਸੇ ਬੰਦੇ ਦੀ ਦ੍ਰਿਸ਼ਟੀ ਬਣਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਮਾਲ ਬਚਨ ਲਿਖਿਆ, ਮੈਂ ਆਪ ਨੂੰ ਸੁਣਾਵਾਂ। ਕਹਿੰਦੇ ਨੇ, ਕਿਸੇ ਨੇ ਕਿਹਾ, ਭਾਈ ਮੋਰ ਵਰਗਾ ਸੁੰਦਰ ਪੰਖੀ ਕੋਈ ਵਾਕਿਆ। ਸਾਨੂੰ ਤੇ ਕੱਪੜੇ ਬੜੇ ਧੋਣੇ ਪੈਂਦੇ ਨੇ, ਪਰ ਮੋਰ ਦੀ ਪੁਸ਼ਾਕ ਕਿੰਨੇ ਧੋਤੀ, ਨਿੱਤ ਹੀ ਚਮਕਦੀ, ਐਸੇ ਪੰਖ ਸੁੰਦਰ। ਪਰ ਉਹਦੇ ਭਾਗ ਮੰਦੇ, ਉਹ ਕਹਿਣ ਲੱਗਾ, ਕਾਹਦਾ ਸੁੰਦਰ, ਇਹਦੇ ਪੈਰ ਤੇ ਵੇਖ, ਪੈਰ ਕਿਸੇ ਕੰਮ ਦੇ, ਵਾਕਈ ਪੈਰ ਉਹਦੇ ਕੋਝੇ ਹੋਣ। ਜਿਹੜੇ ਬੰਦੇ ਦੀ ਦ੍ਰਿਸ਼ਟੀ ਨੂੰ ਪੰਖ ਤੇ ਦਿਸਣੇ ਨਹੀਂ, ਉਹਨੂੰ ਤੇ ਦਿਸਣਗੇ ਪੈਰ। ਨਾਗੇ ਹੋਰ ਕਿਹਾ, ਅੰਬ ਦਾ ਫਲ ਬੜਾ ਸਵਾਦੀ ਮਿੱਠਾ। ਕਹਿਣ ਲੱਗਾ, ਵਿਚਲੀ ਗਿਟਕ ਤੇ ਕਿਸੇ ਕੰਮ ਦੀ ਨਹੀਂ। ਉਹਨੂੰ ਧਿਆਨ, ਉਹ ਕੜਵੀ ਗਿਟਕ ਵੱਲ ਆਇਆ, ਅੰਬ ਦੀ ਮਿਠਾਸ ਵੱਲ ਨਹੀਂ। ਆ ਫੁੱਲ ਬੜਾ ਸੁੰਦਰ ਹੈ। ਕਹਿਣ ਲੱਗਾ, ਛੱਡ ਫੁੱਲ ਨੂੰ, ਆ ਕੰਡੇ ਨੇ ਜਿਹੜੇ ਨਾਲ, ਇਹ ਕਿਸ ਕੰਮ ਨੇ। ਇੱਕ ਦ੍ਰਿਸ਼ਟੀ ਐਸੀ ਹੈ, ਫੁੱਲ ਨਹੀਂ ਦਿਸਦੇ, ਕੰਡੇ ਦਿਸਦੇ ਨੇ। ਉਸ ਨੂੰ ਅੰਬ ਦਾ ਮਿੱਠਾ ਨਹੀਂ ਦਿਸਦਾ, ਉਹਦੀ ਗੁਠਲੀ ਦਿਸਦੀ ਹੈ ਕੜਵੀ। ਮੋਰ ਦੇ ਪੰਖ ਨਹੀਂ ਦਿਸਦੇ, ਉਸ ਨੂੰ ਮੋਰ ਦੇ ਪੈਰ ਦਿਸਦੇ ਨੇ। ਚਾਹੀਦਾ ਇਹ ਹੈ, ਪੈਰਾਂ ਵੱਲ ਵੇਖ ਹੀ ਨਾ। ਜੇ ਕਿਸੇ ਚ ਅਵਗਣ ਵੀ ਹੈ, ਤੂੰ ਅਵਗਣ ਫੁੱਲ ਨੇ, ਵੇਖ ਕੋਈ ਗੁਣ ਉਸ ਵਿੱਚ ਹੈ। ਗੁਣਾ ਕਾ ਹੋਵੇ ਵਸ ਲੈ, ਕੱਢ ਵਾਸ ਲਈ ਜੇ। ਕਿੰਨਾ ਸੁੰਦਰ ਬਚਨ ਹੈ, ਜੈਸੇ ਨੈਣ ਬੈਣ ਪੰਖ ਸੁੰਦਰ ਸਰਵੰਗ ਮੋਰ, ਤੰਗ ਕੇ ਪੱਗ ਓਰ ਦੇਖ ਦੋਖ ਨਾ ਵਿਚਾਰੀ। ਸੁੰਦਰ ਸੁਗੰਧ ਅਤ ਕਮਲ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾ ਹੈ ਅਵਗਣ ਉਰਧਾਰੀ ਹੈ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਣਾਦ ਸਵਾਦ, ਬੀਜ ਕੁਰਵਾਈ ਕੇ ਬੁਰਾਈ ਨਾ ਸੁਮਾਰੀ ਹੈ। ਤੈਸੇ ਗੁਰ ਗਿਆਨ ਦਾਨ ਸਭਨ ਤੇ ਮੰਗ ਲਈ ਜੈ, ਬੰਦਨਾ ਸਗਲ ਭੂਤ ਨਿੰਦਾ ਨਾ ਤੁਕਾਰੀ। ਅਵਗਣ ਨਾ ਲੈ, ਵੈਸੇ ਮਿਲ ਜਾਂਦੇ ਨੇ ਜਗਤ ਵਿੱਚੋਂ। ਕੋਈ ਅਵਗਣ ਇਕੱਠੇ ਕਰਨੇ ਚ ਆਏ, ਉਹ ਵੀ ਪੰਡ ਬਣ ਕੇ ਲੈ ਜਾਏ। ਕੋਈ ਗੁਣ ਇਕੱਠੇ ਕਰਨੇ ਚ ਆਏ, ਉਸ ਨੂੰ ਵੀ ਮਿਲ ਜਾਣਗੇ। ਦ੍ਰਿਸ਼ਟੀ ਕੀ ਹੈ, ਮਿਲ ਸਾਧੂ ਗੁਣ ਗਾਓ। ਜੇ ਐਸਾ ਕੀਤਾ ਜਹ ਤੈ ਉਪਜੀ, ਤਹ ਮਿਲੀ ਸੱਚੀ ਪ੍ਰੀਤ ਸਮਾ। ਇਹ ਆਤਮਾ ਜਿੱਥੋਂ ਪੈਦਾ ਹੋਈ ਸੀ, ਪੈਦਾ ਹੋਈ ਪਰਮਾਤਮਾ ਤੋਂ, ਹਉਮੈ ਦੇ ਕਾਰਨ ਵਿਛੜ ਗਈ। ਗੁਰੂ ਨੇ ਹਉਮੈ ਮੁਕਾ ਦਿੱਤੀ, ਵਿਚੋਲਾ ਗੁਰੂ, ਉੱਥੇ ਹੀ ਆ ਕੇ ਮਿਲ ਗਈ। ਜਿੱਥੋਂ ਟੁੱਟੀ ਸੀ, ਉੱਥੇ ਹੀ ਆ ਕੇ ਸਮਾਈ ਹੋ ਗਈ। ਸੱਚੀ ਪ੍ਰੀਤੀ, ਸੱਚੀ ਪ੍ਰੀਤੀ ਮਿਲ ਗਈ, ਪ੍ਰੇਮ ਵਿਚੋਲਾ ਬਣਿਆ। ਕਰਜ਼ ਕਰਾਂ, ਦੋ ਚੀਜ਼ਾਂ ਨੂੰ, ਵਿਛੜੀਆਂ ਨੂੰ ਮੇਲਣ ਵਾਸਤੇ ਕੋਈ ਤੀਸਰਾ ਜ਼ਰੂਰ ਚਾਹੀਦਾ, ਨਹੀਂ ਤੇ ਮੇਲ ਨਹੀਂ ਹੋਵੇਗਾ ਪੱਕਾ। ਦੋ ਕੱਪੜਿਆਂ ਨੂੰ ਜੋੜਨਾ ਚਾਹੋ ਤੇ ਕਿਵੇਂ ਜੋੜਨਗੇ, ਸੂਈ ਧਾਗਾ ਚਾਹੀਦਾ ਨਾ, ਤੀਸਰਾ ਚਾਹੀਦਾ। ਇੱਟਾਂ ਦੋ ਜੋੜਨੀਆਂ ਚਾਹੋ ਤੇ ਕਿਸ ਨਾਲ ਜੁੜਨਗੀਆਂ, ਕੋਈ ਸੀਮਿੰਟ ਚਾਹੀਦਾ। ਲੱਕੜੀਆਂ ਦੋ ਜੋੜਨੀਆਂ ਚਾਹੋ, ਕੋਈ ਕਿੱਲ ਸ੍ਰੇਸ਼ ਚਾਹੀਦੇ ਨੇ। ਇਹ ਜੀਵ ਤੇ ਪ੍ਰਮਾਤਮਾ ਨੂੰ ਜੋੜਨਾ ਚਾਹੋ ਤੇ ਗੁਰੂ ਦਾ ਬਖਸ਼ਿਆ ਪ੍ਰੇਮ ਵਿੱਚ ਚਾਹੀਦਾ, ਇਸ ਤੋਂ ਬਿਨਾਂ ਨਹੀਂ ਜੁੜੇਗਾ। ਸੱਚੀ ਪ੍ਰੀਤੀ ਚਾਹੀਦੀ ਹੈ, ਇਸੇ ਕਹਿੰਦੇ ਨੇ ਬਾਕੀ ਸਭ ਕੁਝ ਛੱਡ ਦੇ ਭਾਵੇਂ। ਸੱਚੀ ਪ੍ਰੀਤ ਜੋੜ ਲੈ, ਤੂੰ ਰੱਬ ਨਾਲ ਜੁੜ ਜਾਏਗਾ। ਧਨ ਛੱਡ ਦੇਵੇਂ ਤਾਂ ਵੀ ਰੱਬ ਮਿਲ ਜਾਏਗਾ। ਲੇਕਿਨ ਪ੍ਰੀਤੀ ਛੱਡ ਦਿੱਤੀ ਸਭ ਕੁਝ ਹੁੰਦਿਆਂ ਰੱਬ ਨਹੀਂ ਮਿਲੇਗਾ। ਜੈ ਤੈ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਕਰ ਗਹਿ ਲੀਨੀ ਪਾਰ ਬੰਬ ਬਹੁ ਨ ਵਿਛੜਿਆ। ਕਰ ਹੁੰਦਾ ਹੱਥ, ਹੱਥ ਤੋਂ ਪ੍ਰਮਾਤਮਾ ਨੇ ਫੜ ਲਈ, ਜਿਸ ਜੀਵ ਇਸਤਰੀ ਨੂੰ ਆਪਣਾ ਬਣਾ ਲਿਆ, ਜਿਸ ਦੀ ਬਾਂਹ ਫੜ ਲਈ, ਆਪਣੇ ਹੱਥ ਨਾਲ ਫੜ ਲਈ, ਉਹਦਾ ਫੇਰ ਵਿਛੋੜਾ ਨਹੀਂ ਹੁੰਦਾ। ਬੜਾ ਧਿਆਨ ਦੇਣ ਯੋਗ ਬਚਨ ਹੈ। ਸ਼ੇਖ ਸਾਧੀ ਨੇ ਇੱਕ ਥਾਂ ਤੇ ਲਿਖਿਆ ਹੈ, ਕਹਿੰਦਾ ਮੇਲਾ ਸੀ, ਨਗਰਾਂ ਦੇ ਮੇਲੇ ਰੰਗਾ ਰੰਗ ਦੇ ਵੇਖੇ ਨੇ ਮੈਂ, ਬੱਚਿਆਂ ਨੂੰ ਬੜਾ ਚਾਅ ਹੋਣਾ, ਭਾਵੇਂ ਧੂੜ ਫੱਕਦੇ ਹੀ ਆ ਜਾਣਾ ਫਿਰ ਤੁਰ ਕੇ, ਪਰ ਜਾਣਾ ਉੱਥੇ ਜ਼ਰੂਰ। ਝੂਲੇ ਲੱਗੇ ਹੋਣੇ, ਹੋਰ ਰੰਗ ਤਮਾਸ਼ੇ ਵੇਖ ਵੇਖ ਕੇ ਖੁਸ਼ ਹੋਣਾ ਬੱਚਿਆਂ ਨੇ। ਬਾਪ ਨੂੰ ਕਹਿਣ ਲੱਗਾ ਮੈਂ ਵੀ ਜਾਣਾ। ਪਿਤਾ ਸਿਆਣਾ ਸੀ, ਕਹਿਣ ਲੱਗਾ ਲੈ ਮੈਂ ਤੈਨੂੰ ਚੱਲਣਾ, ਪਰ ਇੱਕ ਸ਼ਰਤ ਹੀ। ਕਹਿਣ ਲੱਗੇ ਦੱਸ, ਜੋ ਤੂੰ ਆਖੇ ਲੈ ਦਿਆਂਗਾ, ਮਠਿਆਈਆਂ ਲੈ ਦਿਆਂਗਾ, ਖਿਲਾਉਣੇ ਲੈ ਦਿਆਂਗਾ, ਮੇਲਾ ਵਿਖਾਵਾਂਗਾ, ਪਰ ਮੇਰੀ ਉਂਗਲ ਨਾ ਛੱਡੀ। ਕਹਿਣ ਲੱਗਾ ਨਹੀਂ ਛੱਡਦਾ। ਕੁੱਟ ਕੇ ਫੜੀ ਫੜੀ, ਹੁਣ ਖਾਈ ਪੀ ਜਾਵੇ, ਮੇਲਾ ਵੇਖੇ, ਪਰ ਇੱਕ ਥਾਂ ਤੇ ਆ ਗਿਆ ਮਦਾਰੀ ਦਾ ਤਮਾਸ਼ਾ, ਮੈਜਿਕ ਕਰਨ ਵਾਲੇ ਦਾ। ਉਹਨੇ ਐਸੇ ਰੰਗ ਵਿਖਾਏ, ਛੋਟੀ ਜਿਹੀ ਟੋਕਰੀ ਜਿਵੇਂ ਕਰਦੇ ਕੱਪੜਿਆਂ ਦੇ ਥਾਣ ਕੱਢ ਕੱਢ ਸੁੱਟੀ ਆਏ, ਕਬੂਤਰਾਂ ਦਾ ਜੋੜਾ ਕੱਢ ਦਿੱਤ। ਬੱਚਾ ਹੈਰਾਨ ਕਿ ਇਹ ਕਬੂਤਰ ਕਿੱਥੋਂ ਨਿਕਲ ਆਏ। ਉਹ ਜਿਸ ਵੇਲੇ ਧਿਆਨ ਗਿਆ, ਗੱਲ ਅਸਲ ਚ ਹੈ ਹੀ ਧਿਆਨ ਦੀ, ਜਦੋਂ ਧਿਆਨ ਸਾਡਾ ਕਿਸੇ ਹੋਰ ਪਾਸੇ ਜਾਂਦਾ, ਅਸੀਂ ਗੁਰੂ ਦੀ ਉਂਗਲ ਛੱਡ ਬੈਠਨੇ ਹਾਂ ਉਸੇ ਵੇਲੇ। ਮਾਇਆ ਖਿੱਚਦੀ ਧਿਆਨ, ਇਹ ਰੰਗ ਤਮਾਸ਼ੇ ਕੀ ਕਰਦੇ ਨੇ। ਧਿਆਨ ਉਧਰ ਜਾਂਦਾ, ਰੱਬ ਨਾਲੋਂ ਟੁੱਟ ਜਾਂਦੇ ਹਾਂ, ਗੁਰੂ ਦੀ ਉਂਗਲ ਛੱਡ ਬੈਠਨੇ ਆ, ਬਾਪ ਦੀ ਉਂਗਲ ਛੱਡ ਬੈਠਾ। ਪਹਿਲਾਂ ਨਹੀਂ ਮਠਿਆਈ ਖਾਂਦਿਆਂ ਨਾ ਛੱਡੀ, ਖਿਲਾਉਣੇ ਲੈਂਦਿਆਂ ਨਾ ਛੱਡੀ, ਆ ਤਮਾਸ਼ਾ ਵੇਖ ਕੇ ਛੱਡ ਬੈਠਾ। ਆਇਆ ਭੀੜ ਦਾ ਧੱਕਾ, ਇਹ ਭੀੜ ਕੀ ਕਰਦੀ ਹੈ, ਜਿੱਧਰ ਨਹੀਂ ਜਾਣਾ ਉਧਰ ਪਹੁੰਚਾ ਦਿੰਦੀ। ਬਾਪ ਕਿਸੇ ਪਾਸੇ, ਉਹ ਕਿਸੇ ਪਾਸੇ, ਹੁਣ ਲੱਗਾ ਰੋਣ। ਮੇਲਾ ਹੋਈਏ ਪਰ ਰੋਵੇ, ਕੁਛ ਚੰਗਾ ਨਹੀਂ ਲੱਗਦਾ, ਪਰ ਭਾਗ ਇਹਦੇ ਚੰਗੇ। ਜਾਣਕਾਰ ਬੰਦਾ ਕੋਈ, ਜਿਹੜਾ ਬਾਪ ਦਾ ਵਾਕਫ ਸੀ, ਇਹਨੂੰ ਵੀ ਜਾਣਦਾ ਸੀ, ਉਹਨੇ ਚੁੱਕ ਲਿਆ। ਕਹਿਣ ਲੱਗਾ ਤੂੰ ਇਸ ਬੰਦੇ ਦਾ ਪੁੱਤਰ ਹੈ, ਉਹ ਤੇ ਮੇਰਾ ਮਿੱਤਰ ਹੈ, ਮੋਢੇ ਨਾਲ ਲਾਇਆ, ਮਠਿਆਈਆਂ ਦੇ ਵੇ ਸੁੱਟੇ, ਮਠਿਆਈ ਨਹੀਂ ਚਾਹੀਦੀ ਮੈਨੂੰ, ਬਾਪ ਚਾਹੀਦਾ। ਉਹ ਆਖਿਆ ਖਿਲਾਉਣਾ ਲੈ ਲੈ, ਉਹ ਆਖੇ ਨਹੀਂ ਬਾਪ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ, ਮੈਂ ਮੇਲਾ ਵੀ ਨਹੀਂ ਵੇਖਣਾ, ਮੇਲਾ ਵੀ ਨਹੀਂ ਚਾਹੀਦਾ, ਮੈਨੂੰ ਮੇਰਾ ਪਿਤਾ ਚਾਹੀਦਾ। ਰੋਵੇ ਸੱਚ, ਇੱਕ ਟਾਈਮ ਐਸਾ ਆਉਂਦਾ ਹੈ, ਤੁਹਾਡਾ ਸਭ ਦਾ ਤਜਰਬਾ, ਬੱਚੇ ਘਰਾਂ ਚ ਨੇ, ਮਾਂ ਕੀ ਕਰਦੀ ਹੈ, ਖਿਲਾਉਣਿਆਂ ਦਾ ਢੇਰ ਲਾ ਕੇ ਨਾ ਬੱਚੇ ਨੂੰ ਉਸ ਆਰੇ ਲਾ ਕੇ ਤੇ ਆਪਣਾ ਕੰਮ ਕਰਨ ਲੱਗ ਪੈਂਦੀ, ਵੀ ਇੱਥੇ ਲੱਗਾ ਰਹੇਗਾ, ਇਹਨੇ ਚਿਰ ਰਸੋਈ ਦਾ ਕਰ ਲਵਾਂ, ਹੋਰ ਕਰ ਲਵਾਂ। ਪਰ ਇੱਕ ਸਮਾਂ ਐਸਾ ਆਉਂਦਾ, ਕੀਮਤੀ ਖਿਲਾਉਣੇ ਮਾਰਦਾ ਲੱਤ ਉਹਨਾਂ ਨੂੰ ਤੇ ਰੋਣ ਲੱਗ ਪੈਂਦਾ। ਇਹ ਕਾਲਮ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਖਿਲਾਉਣੇ ਤੇਰੇ ਮੈਂ ਨਹੀਂ ਲੱਗ ਰਿਹਾ ਦਿਲ, ਤੇਰੀ ਗੋਦ ਪਾਣੇ ਕੋ ਜੀ ਚਾਹਤਾ ਹੈ, ਅਬ ਮਾਯੂਸ ਹੂੰ ਮੈਂ ਇਸ ਜਹਾਂ ਮੈਂ, ਤੇਰੇ ਪਾਸ ਆਣੇ ਕੋ ਜੀ ਚਾਹਤਾ ਹੈ। ਖਿਲਾਉਣੇ ਨਾ ਦੇ ਮਾਂ, ਹੁਣ ਤੂੰ ਚਾਹੀਦੀ ਹੈ। ਉਹ ਰੋਂਦਾ ਮਾਂ ਮਾਂ ਕਰਦਾ, ਮਾਂ ਆਉਂਦੀ ਖਿਲਾਉਣੇ ਫਿੱਕੇ ਪੈ ਗਏ, ਹੁਣ ਤੇ ਬਾਪ ਚਾਹੀਦਾ। ਆਇਆ ਤੇ ਬਾਪ ਨੇ ਚੁੱਕਿਆ, ਕਹਿਣ ਲੱਗਾ ਬੇਸਮਝ, ਤੂੰ ਕੀ ਕੀਤਾ, ਮੇਰੀ ਉਂਗਲ ਕਿਉਂ ਛੱਡੀ। ਉਹ ਕਹਿੰਦਾ ਹੋ ਗਿਆ 60 ਸਾਲ ਦਾ, ਅੱਜ ਜਦੋਂ ਮੈਂ ਕਿਸੇ ਬੰਦੇ ਨੂੰ ਪਰੇਸ਼ਾਨ ਵੇਖਣਾ, ਦੁਖੀ ਵੇਖਣਾ, ਰੋਂਦਾ ਵੇਖਣਾ, ਮੈਂ ਇੱਕ ਗੱਲ ਕਹਿਣਾ, ਇਹ ਜਗਤ ਹੀ ਮੇਲਾ। ਇੱਕ ਵਾਰੀ ਮੇਲੇ ਚ ਮੈਂ ਵੀ ਬਾਪ ਨਾਲ ਵਿਛੜ ਕੇ ਇੰਜ ਹੀ ਰੋਇਆ ਸਾਂ, ਤੇ ਤੂੰ ਵੀ ਕਿਤੇ ਆਪਣੇ ਬਾਪ ਤੋਂ ਤੇ ਨਹੀਂ ਵਿਛੜ ਗਿਆ, ਕਿਤੇ ਗੁਰੂ ਦੀ ਉਂਗਲ ਤੇ ਨਹੀਂ ਛੱਡ ਬੈਠਾ, ਰੱਬ ਦਾ ਪੱਲਾ ਤੇ ਨਹੀਂ ਛੱਡ ਬੈਠਾ। ਗੁਰੂ ਸਾਹਿਬ ਮਸਲਾ ਹੀ ਹੋਰ ਬਣਾ ਦਿੱਤਾ ਨਾ ਇੱਥੇ, ਕਹਿੰਦੇ ਨੇ ਉਹਦੀ ਉਂਗਲ ਫੜਨ ਦੀ ਗੱਲ ਨਹੀਂ, ਪਾਰ ਉਤਾਰਾ ਉਸ ਦਾ ਹੋਵੇਗਾ ਜਿਹਦੀ ਉਹ ਬਾਂਹ ਘੁੱਟ ਕੇ ਫੜ ਲਵੇ, ਛੁਡਾਉਣਾ ਚਾਹੇ ਤਾਂ ਵੀ ਨਾ ਛੱਡੇ। ਬਾਂਹ ਪੱਕਰ ਗੁਰ ਕੱਢਿਆ ਸੋਈ ਉਤਰਿਆ ਪਾਰ। ਲੰਡਨ ਸਾਊਥ ਹਾਲ ਇੱਕ ਸੜਕ ਤੇ ਮੈਂ ਵੇਖਿਆ, ਅਸੀਂ ਉਸ ਗੱਲ ਨੂੰ ਅਵਗਣ ਕਹਿੰਦੇ ਸੀ, ਚੰਗਾ ਨਹੀਂ। ਇੱਕ ਬੱਚੇ ਨੂੰ ਨਾ ਪਟਾ ਪਾ ਕੇ ਤੇ ਮਾਇਆ ਨੇ ਬੰਨਿਆ, ਗੋਰੀ ਨੇ, ਤੇ ਉਹਨੂੰ ਨਾਲ ਨਾਲ ਉਹ ਤੋਰੀ ਜਾਏ, ਮਹਿਕ ਨੂੰ ਕਿਹਾ ਇਹ ਤੇ ਕੁੱਤੇ ਵਾਂਗ ਬੱਚੇ ਨੂੰ ਨਾਲ ਨਾਲ ਧੋਰੀ ਜਾਂਦੀ ਪਟਾ ਪਾ ਕੇ ਕਹਿਣ ਲੱਗੇ ਆਮ ਪਾਉਂਦੇ ਇਹ ਤਾਂ ਪਾ ਕੇ ਲੈ ਜਾਂਦੇ ਨੇ ਇਹ ਅਸਲ ਚ ਉਹਨੇ ਬਾਂਹ ਫੜੀ ਹੈ ਇਹਦਾ ਕੀ ਭਰੋਸਾ ਇਧਰ ਭੱਜ ਜਾਏ ਉਧਰ ਦੌੜ ਜਾਏ ਇਹਨੇ ਫੜਿਆ ਇਹਨੂੰ ਕਾਬੂ ਕੀਤਾ ਗੁਰੂ ਸਾਹਿਬ ਵੀ ਕਹਿੰਦੇ ਨੇ ਪਾਰ ਉਤਾਰਾ ਉਹਦਾ ਹੀ ਹੋਵੇਗਾ ਉਂਗਲ ਫੜਨ ਚ ਮੈਂ ਸੁਤੰਤਰ ਹਾਂ ਜਦੋਂ ਮਰਜ਼ੀ ਛੱਡ ਕੇ ਦੌੜ ਜਾਵਾਂ ਪਰ ਜੇ ਮੇਰੀ ਬਾਂਹ ਫੜ ਲਵੇ ਫਿਰ ਸੁਤੰਤਰ ਨਹੀਂ ਫਿਰ ਮੈਂ ਕਾਬੂ ਆ ਗਿਆ ਫਿਰ ਦੌੜ ਨਹੀਂ ਸਕਦਾ ਇਸ ਲਈ ਸ਼ਬਦ ਵਰਤਿਆ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਕਰ ਗਹਿਲੀਨੀ ਪਾਰ ਬ੍ਰਹਮ ਕਰ ਹੱਥ ਹੱਥ ਵਿੱਚ ਪਾਰ ਬ੍ਰਹਮ ਨੇ ਜਿਸ ਨੂੰ ਗ੍ਰਹਿਣ ਕਰ ਲਿਆ ਬਹੁੜ ਨਾ ਵਿਛੜਿਆ ਫਿਰ ਉਹ ਜੀਵ ਇਸਤਰੀ ਨਹੀਂ ਵਿਛੜਦੀ ਵਿਛੋੜਾ ਨਹੀਂ ਪੈਂਦਾ ਬਾਹਰ ਜਾਉਣ ਲੱਖ ਬੇਰੀਆ ਹਰ ਸੱਜਣ ਅਗਮ ਅਗਾ ਬਾਰ ਸ਼ਬਦ ਦਾ ਇੱਥੇ ਅਰਥ ਹੈ ਕੁਰਬਾਨ ਹੋਣਾ ਵਾਰ ਨੇ ਜਾਣਾ ਕਈ ਵਾਰ ਕਾਵ ਚ ਹੁੰਦਾ ਬਿਹਾਰੀ ਦੀ ਸਿਹਾਰੀ ਬਣਾਈ ਜਾਂਦੀ ਹੈ ਕਾਵ ਰਚਨਾ ਦਾ ਵਜ਼ਨ ਪੂਰਾ ਕਰਨ ਵਾਸਤੇ ਇਹ ਜਿਹੜਾ ਇੱਥੇ ਬਾਰ ਹੈ ਨਾ ਵਾਰੀ ਤੋਂ ਬਾਰ ਸ਼ਬਦ ਬਣਿਆ ਮੈਂ ਕੁਰਬਾਨ ਜਾਂਦਾ ਵਾਰਨੇ ਜਾਂਦਾ ਹਾਂ ਇੱਕ ਵਾਰੀ ਨਹੀਂ ਲੱਖਾਂ ਵਾਰੀ ਸਿੱਖ ਧਰਮ ਹੈ ਹੀ ਸਦਕੇ ਹੋਣ ਦਾ ਧਰਮ ਕੁਰਬਾਨ ਹੋਣ ਦਾ ਧਰਮ ਮੱਥਾ ਟੇਕਦੇ ਹਾਂ ਪਰਕਰਮਾ ਕਰਦੇ ਹਾਂ ਇਹ ਸਿਖਾਇਆ ਗੁਰੂ ਨੇ ਵਾਰਿਆ ਨਾ ਜਾਵਾਂ ਇੱਕ ਵਾਰ ਇੱਕੋ ਵਾਰੀ ਸਦਕੇ ਕਿਉਂ ਨਾ ਹੋ ਜਾਵਾਂ ਕੁਰਬਾਨ ਹੋ ਜਾਵਾਂ ਹਾਂ ਵਾਰੀ ਵੰਜਾਂ ਘੋਲੀ ਵੰਜਾਂ ਤੂੰ ਪਰਬਤ ਮੇਰਾ ਓਲਾ ਰਾਮ ਹਾਂ ਬਲ ਜਾਈ ਲੱਖ 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 ਬਰੀਆ ਜਨਮ ਪਰੰਪਰਾ ਦਾ ਖੋਲਾ ਰਾਮ ਕਿੰਨਾ ਸੁੰਦਰ ਬਚਨ ਹੈ ਹਾਂ ਵਾਰੀ ਹਾਂ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਮੈਂ ਸਦਕੇ ਹਾਂ ਬਾਹਰ ਜਾਉਣ ਲੱਖ ਬੇਰੀਆ ਹਰ ਸੱਜਣ ਹਰੀ ਮਿੱਤਰ ਹਰੀ ਸੱਜਣ ਅਗਮ ਅਗਾਹ ਗਮਤਾ ਤੋਂ ਪਰੇ ਹੈ ਉਹਦੀ ਡੂੰਘਾਈ ਨਹੀਂ ਮਾਪੀ ਜਾਂਦੀ ਕਿੰਨਾ ਗਹਿਰਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਸ਼ਰਮ ਪਈ ਦਾ ਅਰਥ ਕੀ ਕਿ ਲਾਜ ਰੱਖਣੀ ਪਈ ਕਿ ਮੇਰੇ ਨੇ ਇਹ ਤੇ ਮੇਰੇ ਨੇ ਜਿਵੇਂ ਕਿਹਾ ਨਾ ਇਹ ਹਰੀ ਜੀਓ ਮੇਰੀ ਇੱਜ਼ਤ ਰੱਖ ਲਓ ਇਹ ਰੱਖੋ ਪੈਜ ਤੁਮਾਰੀ ਇਹ ਪੈਜ ਮੇਰੀ ਨਹੀਂ ਇਹ ਪੈਜ ਤੁਹਾਡੀ ਹੈ ਮੈਂ ਤੁਹਾਡਾ ਮੇਰੇ ਤੇ ਕਿਰਪਾ ਕਰੋ ਮੈਨੂੰ ਰੱਖ ਲਓ ਮੈਨੂੰ ਬਚਾਓ ਮੇਰੀ ਰਖਵਾਲੀ ਕਰੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਓ ਦਰ ਤੇ ਪਈਏ ਤੇ ਕਿਵੇਂ ਪਈਏ ਪੁੱਛਿਆ ਕਿਸੇ ਭਾਈ ਗੁਰਦਾਸ ਨੂੰ ਕਹਿੰਦੇ ਨੇ ਗੁਰੂ ਦੇ ਦਰ ਤੇ ਬੈਠੀਏ ਕਿਵੇਂ ਬੈਠੀਏ ਜੀ ਭਾਈ ਗੁਰਦਾਸ ਨੇ ਜਿਹੜਾ ਬਚਨ ਕੀਤਾ ਤੁਹਾਨੂੰ ਸੁਣਾ ਦਿਆ ਕਹਿੰਦੇ ਨੇ ਆਵਤ ਹੈ ਜੰਕੇ ਦੁਆਰੇ ਮੰਗਤ ਭਿਖਾਰੀ ਦੀਨ ਦੇਖ ਤੇ ਅਧੀਨ ਤਾਂ ਨਿਰਾਸੋ ਨਾ ਬਿਡਾਰ ਹੈ ਸਵੇਰ ਤੋਂ ਸ਼ਾਮ ਤੱਕ ਬੈਠਾ ਭਿਖਾਰੀ ਦਰਵਾਜੇ ਵਰਗੇ ਘਰ ਵਾਲਾ ਕਹਿਣ ਲੱਗਾ ਹੱਦ ਹੋ ਗਈ ਇਹ ਤੇ ਜਾਂਦਾ ਹੀ ਨਹੀਂ ਸਵੇਰ ਦਾ ਭੁੱਖਾ ਇੱਥੇ ਹੀ ਬੈਠਾ ਬੁਲਾ ਲਿਆ ਪ੍ਰਸ਼ਾਦਾ ਛਕਾਇਆ ਤੇ ਤੋਰਿਆ ਕਹਿਣ ਲੱਗਾ ਤੇਰੀ ਇੱਕ ਤੇ ਸਿਫਤ ਹੈ ਸਵੇਰ ਦਾ ਬੈਠਾ ਗਿਆਨ ਹੈ ਲੱਗੇ ਵੇਖੋ ਇੰਜ ਕੋਈ ਗੁਰੂ ਦੇ ਦਰ ਤੇ ਬੈਠ ਜਾਏ ਦਿਆਲ ਹੋ ਕੇ ਆਪੇ ਬੁਲਾਵੇਗਾ ਕਿੱਥੇ ਬਾਹਰ ਭਿਖਾਰੀ ਨੂੰ ਲੋਕੀ ਖੈਰ ਪਾਉਂਦੇ ਨੇ ਪਰ ਬੈਠੇ ਵਾਲੇ ਨੂੰ ਅੰਦਰ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਪਿਆ ਬੈਠਤ ਹੈ ਜਾਂਕੇ ਦੁਆਰੇ ਆਸਾ ਕੋ ਬਡਾਰ ਸਵਾਂ ਸਾਰੀਆਂ ਆਸਾ ਲਾ ਕੇ ਕੁੱਤਾ ਇੱਕ ਮਾਲਕ ਦੇ ਦਰ ਤੇ ਬੈਠ ਗਿਆ ਕਿਤੇ ਨਹੀਂ ਜਾਂਦਾ ਅੰਤ ਕਰਨਾ ਕੇ ਤੋਰ ਟੂਕ ਤਾਂ ਹੀ ਡਰ ਹੈ ਕਰਨਾ ਕਰਕੇ ਟੁੱਕਰ ਤੋੜਿਆ ਉਹਨੂੰ ਪਾਇਆ ਪਾਨ ਕੀ ਪਨਹੀ ਰਹਿਤ ਪਰ ਹਰੀ ਪਰੀ ਹੁਣ ਜਿੱਤੀ ਨੂੰ ਕੀ ਮੰਨਨੇ ਆ ਹਾਥੀ ਲੱਗ ਜਾਏ ਤੇ ਧੋਣ ਵਾਸਤੇ ਤੁਰ ਜਾਂਦੇ ਆ ਨਿਮਾਣੀ ਨੂੰ ਪਾਸੇ ਲਾ ਕੇ ਰੱਖੇ ਪਰ ਜਦੋਂ ਤੁਰਨਾ ਸਭ ਤੋਂ ਪਹਿਲੋ ਜੁੱਤੀ ਯਾਦ ਆਉਂਦੀ ਹੈ ਜੋੜਾ ਕਿੱਥੇ ਹੈ ਪਾਨ ਕੀ ਪਨ ਹੀ ਰਹਿਤ ਪਰ ਹਰੀ ਪਰੀ ਹੁਣ ਇੱਕ ਗੱਲ ਹੋਰ ਬੇਨਤੀ ਕਰਾਂ ਸੰਗਤ ਵਿੱਚ ਆਇਆ ਕੋਈ ਇਹ ਨਹੀਂ ਕਹਿੰਦਾ ਕਿਸੇ ਦੀ ਪੱਗ ਨੂੰ ਹੱਥ ਲਾ ਕੇ ਧੂੜ ਮੱਥੇ ਨੂੰ ਲਾ ਲਾਂ ਜੋੜਿਆਂ ਦੀ ਧੂੜ ਮੱਥੇ ਨੂੰ ਲਾਉਂਦੇ ਹਾਂ। ਇਹ ਜੋੜਾ ਕਿੱਡਾ ਭਾਗਾਂ ਵਾਲਾ ਨੀਵਾ ਪੈਰਾਂ ਵਿੱਚ ਪੈਂਦਾ। ਪਾਣ ਕਿਪਣ ਹੀ ਰਹਿਤ ਪਰ ਹਰੀ ਪਰੀ ਜਾਉ ਕਹੁ ਕਾਜ ਉੱਠ ਚਲਤ ਸਮਾਰ ਹੈ ਜੋ ਆਪਾ ਖੋਏ ਗੁਰ ਚਰਨ ਸ਼ਰਨ ਰਹਿ ਅੰਤ ਕਰਨਾ ਕਹਿ ਪਾਰ ਪਗ ਧਾਰ ਹੈ। ਕਹਿੰਦੇ ਨੇ ਅੰਤ ਦਇਆਲ ਕਰਨਾ ਕੇ ਪਗ ਧਾਰ ਹੈ, ਦਇਆ ਕਰਕੇ ਚਰਨੀ ਲਾ ਲੈਂਦਾ। ਉੱਚਾ ਏ ਮੁਰਸ਼ਦ ਮੈਂ ਬੈਠ ਨਕਸ਼ੇ ਪਾ ਕੀ ਧਰਾਂ, ਮਾਲਕ ਦੀ ਗਲੀ ਚਿੰਜ ਬੈਠ ਜਿਵੇਂ ਪੈਰਾਂ ਦਾ ਨਿਸ਼ਾਨ ਹੁੰਦਾ, ਕੋਈ ਮਿਟਾ ਤੋ ਸਕੇ ਉਠਾ ਨਾ ਸਕੇ, ਉਹਦੇ ਦਰ ਤੇ ਇੰਜ ਬੈਠ ਜਾ। ਸਾਹਿਬ ਜੀ ਕਹਿੰਦੇ ਨੇ ਜੇ ਬੈਠਾ ਰਹੇ ਪੋਕ ਸੁਣਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ। ਪੋਹ ਦਾ ਮਹੀਨਾ ਸੁਖ ਨਾਲ ਬਤੀਤ ਹੋਵੇ, ਕਹਿੰਦੇ ਨੇ ਹੋਵੇਗਾ ਜਿਨ੍ਹਾਂ ਤੇ ਵੇ ਪਰਵਾ ਬਖਸ਼ਿਸ਼ ਕਰੇ। ਬਸ ਇਹ ਆਖੀਏ ਬਾਲਾ ਪ੍ਰੀਤਮ ਬਖਸ਼ਿਸ਼ ਕਰਦੇ, ਸਾਡੀ ਝੋਲੀ ਚ ਬਖਸ਼ਿਸ਼ ਪਾ ਤੇ ਸ਼ਬਦ ਗੁਰੂ ਨੇ ਬਖਸ਼ਿਸ਼ ਪਾਈ ਹੈ। ਬਾਰਾਂ ਮਾਹ ਸਾਰਾ ਹੀ ਪੜੋ। ਕਹਿੰਦੇ ਨੇ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਗਣਾ। ਬਸ ਚੇਤਨ ਵਿੱਚ ਆਰਾਧਨ ਚ ਆਨੰਦ ਹੀ। ਅਖੀਰ ਫਿਰ ਕਿਹਾ ਇੱਕ ਮਹੀਨੇ ਦੀ ਗੱਲ ਨਹੀਂ, ਹਰ ਦਿਨ ਹੀ ਚੰਗਾ ਲੰਘੇਗਾ। ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਪਰ ਕਿਵੇਂ ਗੁਰ ਆਖਰੀ ਜਿਹੜਾ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਕਰੇ ਗੁਰੂ ਬਖਸ਼ਿਸ਼ ਕਰੇ। ਪਿਛਲਾ ਸਮਾਂ ਉਸੇ ਨੇ ਬਤਾਇਆ, ਅਗਲਾ ਉਸੇ ਦੀ ਟੇਕ ਵਿੱਚ। ਜੋ ਤੁਦ ਭਾਵੈ ਸਾਈ ਭਲੀ ਕਾਰ, ਉਹ ਸੇਵਕ ਦੇ ਹੱਥ ਸਿਰ ਤੇ ਸਦਾ ਹੱਥ ਰੱਖਦਾ, ਸੇਵਕ ਨੂੰ ਸਦਾ ਲਈ ਆਨੰਦ ਬਣਿਆ ਰਹਿੰਦਾ। ਫੁੱਲਾਂ ਦੀ ਖਿਮਾ ਬਾਕੀ ਲੜੀਵਾਰ ਵਿਚਾਰ ਉਹ ਕੱਲ ਕਰਾਂਗੇ। ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।